जगत गुरु छेवें पातशाह मेरी पीरी दे मालक तन तन श्री गुरु हरगोबिंद साहिब जी दे इतिहास दी चल रही लड़ी वार कथा बहुत ही अदब सत्कार श्रद्धा भावना दे सहित आप जी सरवण कर रहे हो। श्री हरगोबिंदपुरे नगर विखे सतगुरु छेवें पातशाह विराजमान हन। सतगुरां दा महान पवित्र स्थान है गुरद्वारा दमदमा साहिब। दमदमा साहिब नां दे नाल बहुत सारे इतिहासक स्थान सतगुरां दे सुशोभित ने। श्री हरगोबिंदपुरे जो सतगुरु जी दीवान सजा के जिथे संगतां नूं दर्शन दिंदे हन इहदा नाम भी दमदमा साहिब है। बेअंत माई भाई आ के सतगुरां दे दर्शन दीदारे करदे हन। ब्रह्म ज्ञानी बाबा बुढ़ा साहब जी ने इत्थे ही गुरु साहब दे चरणां चों मंग मंगी, महाराज शरीर दा अंतम समा आउण वाला है, इच्छा है कि जिस दिन ये पंज भौतक शरीर त्यागा आप जी दे दर्शन करदा होवां, आप जी दी हजूरी विच होवां। महाराज कृपा करियो यही मंग है। छेवें पातशाह ने बचन कीते बाबा जी ऐसा ही होवेगा, तुहानू देण लई ऐसा कुछ नहीं जो असी ना दे सकीए, जो तुसी कहोगे इसे तरह ही होवेगा। इन्ने नूं कुछ संगत आई महाराज जी दे दर्शन करन लई। छेवें पातशाह शिकार खेड रहे सन। सतगुरां नूं शिकार खेडदिआं वेख के एक सिख दे मन दे विच संसा होया। इदां दे संसे अज भी कईआं दे दिलां च उत्पन्न हो जांदे हन। संसा कीता कि इह किहो जिहे गुरू हन, इन्ने निर्दयी ने कि एक पंछी दा बटेर दा मास तोड़ तोड़ के बाज दे मूँह च पा रहे ने, हथ खून दे नाल लिबड़े हुए ने। सिख दे मन दा शंका जाण के सतगुरां ने दस्या, भाई ये जिहड़ा बटेर है ये मलाह सी, ते ये जिहड़ा बाज है ये साडा सिख सी। दरिया पार करना सी गुरु रामदास साहब जी दा कोई कारज सी, इन्ने पंज पैसे दिते पर इन्हें लालच बस हो के वध दी कांखा कीती। सिख ने कहा, मलाह नूं गुरु दा कारज है, इहदे च तूं भी हिस्सा पा लै। पर इन्हें खिज के सिख नूं धक्का मारिया ते दरिया च रुड़ के सिख शरीर त्याग गया। शरीर त्यागण वेले उहदे मन च इन्नी खिज आई भी इन्हें गुरु साहब दा कारज करन तों मैनूं रोकिया, चित कीता भी इहनूं खा जावां कट के। इसे करके बाज दी जूने पिया है, उरे जिहड़ा मलाह सी इह बटेर दी जूने पिया, असीं इह हिसाब किताब नबेड़ रहे हां। दोनों नूं मुक्त करके सतगुरु जी ने बैकुंठ भेज दिता। सिख ने वेख्या मन दा शंका निर्विरत हो गया। पूरा गुरु उही है जिहड़ा अपने सिख दे हिरदे च संदेह ना रहण देवे, जो सिख दे हिरदे दे संदेह दी निर्विरती कर देवे, इह पूरे गुरु दी निशानी है। तो सिख वापस बाकी दी संगत नूं आ के मिलिया, धन गुरु हरगोबिंद साहब जी दी जय जयकार कर रहा, आओ मन विरतियां एकाग्र करके सतगुरु छेवें पातशाह जी दी ये पवित्र कल्याणकारी कथा है सरवण करिए। गुरु चरणा च अपनियां हाजरियां लवाउंदिआं आखो जी सतनाम
श्री वाहे गुरु साहिब जी,
सतनाम
श्री वाहे गुरु साहिब। संगत संग मिलियो तब जाए,
जिहड़े सिख दा सतगुरां ने शंका निर्विरत कीता गुरदेव नु नमस्कार करके वो अपने नाल दे बाकी संगी सिखा नु मिलिया।
सब प्रसंग को दयो सुनाए,
आके संगत नु ने सारा प्रसंग दसिया कि किवें महाराज छेवें पातशाह ने मेरा शंका दूर कीता, मैं अपने हिरदे च किवें संदेह कीता सी, ते गुरु पातशाह ने मेरे मन दा संदेह निवारिया है।
धर शरदा को तब हर खाए,
जिन्नी संगत सी सब ने मन च शरदा धारण कीती। शरदा धारण करके सारयां दे मन बड़े खेड़े नल भर गए, खुशियां दे नाल विगास नल भर गए।
सगरे सिख दर्शन को आए,
जिन्ने सिख सी जिन्नी संगत सी ए सारी संगत महाराज जी दे दर्शन करन वास्ते दमदमा साहिब श्री हरगोबिंद नगर विखे महाराज जी दे दर्शना नूं आई है।
इत सतगुर अपने थल आए,
धन गुरु हरगोबिंद साहिब जी महाराज जी अपने निज स्थान ते आए हन।
बैठे बड़ो दीवान लगाए,
जिथे सतगुरां दा स्थान है दमदमा साहिब उसे जगह ते बैठ के महाराज जी ने दीवान सजाया। ਤੇ ਦੀਵਾਨ ਸਜਾ ਕੇ ਸਤਿਗੁਰੂ ਜੀ ਸੋਹਣੇ ਤਖਤ ਦੇ ਉੱਤੇ ਬਿਰਾਜਮਾਨ ਹਨ।
ਸ਼ਬਦ ਰਬਾਬੀ ਗਾਵਨ ਲਾਗੇ,
ਗੁਰਦੇਵ ਦੀ ਹਜ਼ੂਰੀ ਦੇ ਵਿੱਚ ਰਬਾਬੀ ਸਿੱਖ ਕੀਰਤਨ ਕਰਨ ਲੱਗੇ। ਮਹਾਰਾਜ ਜੀ ਦੇ ਦਰਬਾਰ ਦੀ ਮਰਿਆਦਾ ਹੈ, ਜਦੋਂ ਸਤਿਗੁਰਾਂ ਦਾ ਦੀਵਾਨ ਸਜਦਾ ਤੇ ਰੱਬੀ ਬਾਣੀ ਦਾ ਕੀਰਤਨ ਹੁੰਦਾ ਹੈ, ਤੋ ਸਤਿਗੁਰਾਂ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਕੀਰਤਨ ਗੁਰਦੇਵ ਦੇ ਦਰਬਾਰ ਚ ਰਬਾਬੀ ਸਿੱਖ ਗਾ ਰਹੇ ਨੇ।
ਸੁਣ ਹੈ ਸਿੱਖ ਗੁਰ ਪਾਗਿਆ ਨੂੰ ਰਾਗੇ,
ਬਹੁਤ ਸਾਰੇ ਗੁਰਸਿੱਖ ਬਹੁਤ ਸਾਰੀਆਂ ਸੰਗਤਾਂ ਬੜੇ ਪ੍ਰੇਮ ਨਾਲ ਭੇਜ ਕੇ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਭੇਜ ਕੇ ਕੀਰਤਨ ਸੁਣ ਰਹੀਆਂ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਖਾਲਸਾ ਜੀ, ਕਲੀ ਕਾਲ ਦੇ ਸਕੋਰ ਸਮੇਂ ਵਿੱਚ ਧਿਆਨ ਨੂੰ ਇਕਾਗਰ ਕਰਨ ਵਾਸਤੇ ਸਭ ਤੋਂ ਪ੍ਰਧਾਨ ਕਰਮ ਜਿਹੜਾ ਹੈ ਉਹ ਗੁਰਬਾਣੀ ਦਾ ਕੀਰਤਨ ਹੈ। ਮਨ ਦੀ ਇਕਾਗਰਤਾ ਜਿੰਨੀ ਕੀਰਤਨ ਨਾਲ ਬਣਦੀ ਹੈ ਹੋਰ ਕਿਸੇ ਸਾਧਨ ਨਾਲ ਨਹੀਂ ਬਣਦੀ। ਤੋ ਕੀਰਤਨ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬੜੀ ਵੱਡੀ ਅਮੋਲਕ ਦਾਤ ਹੈ ਜਿਹੜੀ ਦਿੱਤੀ ਹੈ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਇਹਦੇ ਵਰਗੀ ਦਾਤ ਕੋਈ ਨਹੀਂ ਸੰਸਾਰ ਵਿੱਚ। ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰੋਂ ਇਹ ਦਾਤ ਲਿਆ ਕੇ ਸਾਨੂੰ ਦਿੱਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਗੁਰਸਿੱਖ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਪ੍ਰੇਮ ਚ ਭਿੱਜੇ ਹੋਏ ਕੀਰਤਨ ਸੁਣ ਰਹੇ ਨੇ।
ਜੋ ਜੋ ਸੰਗਤ ਲਿਆਏ ਅਕੋਰ,
ਜਿਹੜੀ ਜਿਹੜੀ ਭੇਟਾ ਕੋਈ ਸੰਗਤ ਲੈ ਕੇ ਆਈ ਹੈ, ਦੂਰੋਂ ਦਰਾਡਿਓ ਗੁਰਸਿੱਖ ਆਉਂਦੇ ਸਨ ਮਹਾਰਾਜ ਜੀ ਲਈ ਜਥਾ ਸ਼ਕਤ ਗੁਰਸਿੱਖ ਭੇਟਾਵਾਂ ਲਿਆਉਂਦੇ ਨੇ। ਜਿਹੜੀ ਜਿਹੜੀ ਭੇਟਾ ਵੀ ਕੋਈ ਮਾਈ ਭਾਈ ਲੈ ਕੇ ਆਇਆ ਹੈ,
ਸੋ ਲੈ ਕਰ ਆਏ ਗੁਰ ਔਰ,
ਭੇਟਾਵਾਂ ਲੈ ਕੇ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਉਹ ਭੇਟਾਵਾਂ ਲਿਆ ਕੇ ਅਰਪਣ ਕਰਦੇ ਹਨ।
ਆਗੇ ਧਰ ਧਰ ਕਰ ਕਰ ਨਮੋ,
ਸਤਿਗੁਰਾਂ ਦੇ ਅੱਗੇ ਉਹ ਭੇਟਾਵਾਂ ਅਰਪਣ ਕਰਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸੀਸ ਝੁਕਾ ਕੇ ਨਮਸਕਾਰ ਕਰਦੇ ਹਨ ਗੁਰਸਿੱਖ ਮਾਈ ਭਾਈ।
ਪਿਖ ਪਿਖ ਦਰਸ਼ਨ ਮੁੱਦ ਤੇ ਸਮੋ,
ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਗੁਰਸਿੱਖ ਬੜੇ ਪ੍ਰਸੰਨ ਹੁੰਦੇ। ਮੁੱਦ ਦਾ ਮਤਲਬ ਹੁੰਦਾ ਖੁਸ਼ੀ, ਪ੍ਰਸੰਨ ਹੋਣਾ। ਮਹਾਰਾਜ ਜੀ ਦੇ ਦਰਸ਼ਨ ਕਰਕੇ ਗੁਰਸਿੱਖ ਖਿੜ ਜਾਂਦੇ ਹਨ, ਖੇੜਾ ਖਿੜ ਜਾਂਦਾ ਗੁਰਸਿੱਖਾਂ ਦੇ ਹਿਰਦਿਆਂ ਚ ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਦੇ। ਅੰਦਰ ਸੱਚਾ ਨੇ ਉਹ ਲਾਇਆ ਪ੍ਰੀਤਮ ਆਪਣਾ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਗੁਰਸਿੱਖ, ਤਿਨ੍ਹਾਂ ਦੇ ਤਨ ਮਨ ਨਿਹਾਲ ਹੋ ਜਾਂਦੇ ਹਨ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮਹਾਰਾਜ ਜੀ ਦੇ ਦਰਸ਼ਨ ਦਾਰੇ ਕਰਕੇ ਗੁਰਸਿੱਖ ਖੇੜੇ ਵਿੱਚ ਵਰਤ ਰਹੇ ਨੇ।
ਸਤਿਗੁਰ ਦਇਆ ਦ੍ਰਿਸ਼ਟ ਸੋ ਹੇਰੈ,
ਧੰਨ ਗੁਰੂ ਹਰਗੋਬਿੰਦ ਸਾਹਿਬ, ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਆਪਣੀ ਸ਼ਰਨ ਆਏ ਸਿੱਖਾਂ ਵੱਲ ਦਇਆ ਦ੍ਰਿਸ਼ਟੀ ਕਰਕੇ ਵੇਖਦੇ ਹਨ।
ਕੀਨ ਕਾਮਨਾ ਪੂਰਕ ਨੇਰੈ,
ਬਹੁਤ ਸਾਰੇ ਗੁਰਸਿੱਖਾਂ ਦੇ ਮਨਾਂ ਦੀਆਂ ਕਾਮਨਾਵਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੂਰੀਆਂ ਕਰਦੇ ਹਨ, ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ।
ਸਭ ਕੋ ਕੁਸ਼ਲ ਬੂਝ ਸਨਮਾਨੇ,
ਮਹਾਰਾਜ ਜੀ ਨੇ ਜਿੰਨੇ ਸਿੱਖ ਆਏ ਸਭ ਨੂੰ ਰਾਜੀ ਖੁਸ਼ੀ ਪੁੱਛਿਆ। ਜਿੰਨੇ ਵੀ ਮਾਈ ਭਾਈ ਆਉਂਦੇ ਸਿੱਖ ਆਉਂਦੇ ਮਹਾਰਾਜ ਜੀ ਉਹਨਾਂ ਦਾ ਸੁੱਖ ਸੁਨੇਹਾ ਪੁੱਛਦੇ ਨੇ ਔਰ ਸਭ ਦਾ ਸਨਮਾਨ ਕਰਦੇ ਹਨ।
ਬੈਠੇ ਆਤ ਆਨੰਦ ਕੋ ਠਾਨੇ,
ਬੜੇ ਭਾਰੀ ਪਰਮ ਆਨੰਦ ਦੇ ਵਿੱਚ ਸਭ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਚ ਬੈਠੇ ਨੇ, ਸਜੇ ਨੇ।
ਜੋ ਜੋ ਤਿਸੀ ਦੇਸ਼ ਕੀ ਗਾਥਾ,
ਜਿਹੜੇ ਜਿਹੜੇ ਦੇਸ਼ ਤੋਂ ਸਿੱਖ ਆਏ ਨੇ, ਕੋਈ ਕਾਬਲ ਤੋਂ ਹੈ, ਕੋਈ ਧੰਨੀ ਖੇਪ ਤੋਂ ਹੈ, ਕੋਈ ਮੁਲਤਾਨ ਤੋਂ ਹੈ, ਕੋਈ ਪੱਖਰ ਸੱਖਰ ਤੋਂ ਹੈ, ਕੋਈ ਕਸ਼ਮੀਰ ਤੋਂ ਹੈ, ਕੋਈ ਜੰਮੂ ਤੋਂ ਚੱਲ ਕੇ ਆਇਆ ਹੈ, ਜਿੱਥੋਂ ਜਿੱਥੋਂ ਜਿਹੜੇ ਜਿਹੜੇ ਦੇਸ਼ ਤੋਂ ਸਿੱਖ ਚੱਲ ਕੇ ਆਏ ਨੇ, ਮਹਾਰਾਜ ਉਹਨਾਂ ਦੇਸ਼ਾਂ ਦੀ ਗਾਥਾ ਉਹਨਾਂ ਕੋਲੋਂ ਪੁੱਛਦੇ। ਹਾਂ ਭਾਈ, ਦੱਸੋ ਤੁਹਾਡੇ ਦੇਸ਼ ਵਿੱਚ ਗੁਰਸਿੱਖੀ ਦਾ ਕੀ ਬੋਲਬਾਲਾ ਹੈ, ਕੀ ਕਰਦੇ ਹੁੰਦੇ ਨੇ ਤੁਹਾਡੇ ਦੇਸ਼ ਦੇ ਲੋਕ, ਕੀ ਕਾਰ ਵਿਹਾਰ ਨੇ ਉੱਥੋਂ ਦੇ ਲੋਕਾਂ ਦੇ, ਗੁਰਸਿੱਖ ਕਿਹੜੇ ਕਿਹੜੇ ਕੰਮ ਕਰਦੇ ਹਨ, ਕੀ ਕਿਰਤ ਬਿਰਤ ਹੈ, ਏਦਾਂ ਸਤਿਗੁਰੂ ਜੀ ਸਾਰਿਆਂ ਸਿੱਖਾਂ ਨੂੰ ਪੁੱਛਦੇ ਹਨ।
ਪੂਜਨ ਕਰੀ ਕਹੀ ਗੁਰ ਸਾਥਾ,
ਤੇ ਅੱਗੋਂ ਸਿੱਖ ਵੀ ਮਹਾਰਾਜ ਜੀ ਨੂੰ ਬੜੀ ਰੀਝ ਦੇ ਨਾਲ ਦੱਸਦੇ, ਮਹਾਰਾਜ ਸਾਡੇ ਇਲਾਕੇ ਚ ਜਿਹੜੇ ਸਿੱਖ ਨੇ ਉਹ ਆਹ ਕੰਮ ਕਰਦੇ ਆ। ਕੋਈ ਕਹਿੰਦਾ ਜੀ ਸਾਡੇ ਤਾਂ ਕੱਪੜੇ ਦੀ ਕਿਰਤ ਕਰਦੇ ਆ, ਕੋਈ ਕਹਿੰਦਾ ਜੀ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਆ, ਕੋਈ ਕਹਿੰਦਾ ਜੀ ਮਹਾਰਾਜ ਸਾਡੀ ਦੁਕਾਨਦਾਰੀ ਆ, ਅਸੀਂ ਵਪਾਰ ਵਗੈਰਾ ਕਰਦੇ ਆ। ਇਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੱਸਦੇ ਨੇ ਸਿੱਖ
ਸੰਧਿਆ ਲੱਗ ਬੈਠੇ ਤਿਸ ਥਾਨ
ਸੰਧਿਆ ਦਾ ਵੇਲਾ ਹੋ ਗਿਆ ਮਹਾਰਾਜ ਜੀ ਦਾ ਬੈਠਿਆਂ ਬੈਠਿਆਂ ਉਸੇ ਜਗ੍ਹਾ ਤੇ ਦਰਸ਼ਨ ਦਿੰਦਿਆਂ
ਸੋਦਰ ਭੋਗ ਪਰਿਓ ਸੁਣ ਕਾਨ
ਇਹਨੇ ਨੂੰ ਸੋਦਰ ਦੀ ਚੌਂਕੀ ਲਾਈ ਆ ਕੇ ਰਬਾਬੀ ਸਿੱਖਾਂ ਨੇ ਸੋਦਰ ਦੀ ਚੌਂਕੀ ਦਾ ਕੀਰਤਨ ਹੋਇਆ ਸੋਦਰ ਰਾਜ ਸਾਹਿਬ ਜੀ ਦਾ ਪਾਠ ਹੋਇਆ ਖਾਲਸਾ ਜੀ ਮਹਾਂਪੁਰਖ ਦੱਸਦੇ ਹੈ ਕਿ ਸੰਧਿਆ ਦੇ ਸਮੇਂ ਜਿਹੜਾ ਗੁਰਸਿੱਖ ਸੋਦਰ ਰਾਜ ਸਾਹਿਬ ਜੀ ਦਾ ਪਾਠ ਨਹੀਂ ਕਰਦਾ ਸੁਣਦਾ ਜੇ ਉਹ ਸੱਚਖੰਡ ਵੀ ਚਲਾ ਜਾਏ ਨਾ ਤੇ ਜਦੋਂ ਸ਼ਾਮ ਦਾ ਸਮਾਂ ਹੁੰਦਾ ਸੋਦਰ ਦਾ ਉਹਨੂੰ ਸੱਚਖੰਡ ਚੋਂ ਕੱਢ ਦਿੰਦੇ ਪੁੱਛੋ ਵੀ ਕਿਉਂ ਕੱਢਦੇ ਆ ਕਹਿੰਦੇ ਭਾਈ ਤੂੰ ਸੋਦਰ ਨਹੀਂ ਪੜ੍ਹਦਾ ਰਿਹਾ ਇਸ ਵੇਲੇ ਤੂੰ ਸੱਚਖੰਡ ਚ ਨਹੀਂ ਬਹਿ ਸਕਦਾ ਤੋ ਗੁਰਸਿੱਖ ਨਿਤਨੇਮ ਦੇ ਨਾਲ ਸੋਦਰ ਦਾ ਪਾਠ ਸੰਧਿਆ ਸਮੇਂ ਪ੍ਰੇਮ ਸਹਿਤ ਕਰਦੇ ਹਨ ਛੇਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸੋਦਰ ਦੀ ਚੌਂਕੀ ਦਾ ਜਾਪ ਹੋਇਆ
ਗਏ ਗੁਰੂ ਨਿਜ ਮੰਦਿਰ ਫੇਰੇ
ਸੋਦਰ ਦੀ ਚੌਂਕੀ ਦੇ ਭੋਗ ਤੋਂ ਬਾਅਦ ਮਹਾਰਾਜ ਜੀ ਨੇ ਦੀਵਾਨ ਦੀ ਸਮਾਪਤੀ ਕੀਤੀ ਜਿੱਥੇ ਛੇਵੇਂ ਪਾਤਸ਼ਾਹ ਦੇ ਬਿਰਾਜਣ ਦਾ ਸਥਾਨ ਹੈ ਮਹਾਰਾਜ ਆਪਣੇ ਸੱਚਖੰਡ ਵਿੱਚ ਬਿਰਾਜਣ ਵਾਸਤੇ ਆਏ ਹਨ
ਸੰਗਤ ਸਭ ਗਮਨੀ ਨਿਜ ਡੇਰੇ
ਬਾਕੀ ਸੰਗਤ ਦਾ ਜਿੱਥੇ ਜਿੱਥੇ ਪੜਾਅ ਸੀ ਜਿੱਥੇ ਜਿੱਥੇ ਸੰਗਤ ਉਤਰੀ ਹੋਈ ਸੀ ਸਭ ਦੀਵਾਨ ਦੀ ਸਮਾਪਤੀ ਤੋਂ ਬਾਅਦ ਲੰਗਰ ਪ੍ਰਸ਼ਾਦਾ ਛੱਕ ਕੇ ਆਪੋ ਆਪਣੇ ਸਥਾਨਾਂ ਤੇ ਚਲੇ ਗਏ
ਕੇਤਿਕ ਦਿਓਸ ਬਸੇ ਗੁਰ ਦਰਸ਼ਨ
ਕੁਝ ਦਿਨ ਗੁਰਸਿੱਖ ਕਈ ਤਾਂ ਸਿੱਖ ਪੰਦਰਾਂ ਪੰਦਰਾਂ ਦਿਨ ਵੀ ਰਹਿ ਜਾਂਦੇ ਮਹਾਰਾਜ ਜੀ ਕੋਲ ਕੋਈ ਪੰਜ ਦਿਨ ਕੋਈ ਹਫ਼ਤਾ ਕੋਈ ਦਸ ਦਿਨ ਦਿਲ ਨਹੀਂ ਸੀ ਕਰਦਾ ਉਹਨਾਂ ਦਾ ਕਿ ਸਤਿਗੁਰਾਂ ਕੋਲੋਂ ਜਾਈਏ ਪਰ ਗ੍ਰਿਸਤੀ ਨੇ ਘਰਾਂ ਦੇ ਕੰਮ ਧੰਦੇ ਵੀ ਚੇਤੇ ਆਉਂਦੇ ਨੇ ਇਸ ਕਰਕੇ ਜਥਾ ਸ਼ਕਤ ਕੋਈ ਜਿੰਨੇ ਕੁ ਵੱਧ ਦਿਨ ਰਹਿਣਾ ਚਾਹੁੰਦਾ ਮਹਾਰਾਜ ਜੀ ਕੋਲ ਰਹਿ ਕੇ ਜਾਂਦਾ ਹੈ
ਬਾਕ ਸੁਣ ਹੈ ਸਭ ਹੀ ਉਰ ਹਰਸ਼ੈ
ਔਰ ਮਹਾਰਾਜ ਜੀ ਦੇ ਬਚਨ ਸੁਣਦੇ ਨੇ ਸਿੱਖ ਤੇ ਬਚਨ ਸੁਣ ਕੇ ਬੜੇ ਪ੍ਰਸੰਨ ਹੁੰਦੇ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੇ ਮਹਾਰਾਜ ਜੀ ਦੇ ਸੋਹਣੇ ਬਚਨ ਸੁਣਦੇ ਬਚਨ ਸੁਣ ਕੇ ਕਈ ਕਈ ਦਿਨ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਚ ਟਿਕੇ ਰਹਿੰਦੇ ਹਨ
ਬਹਰੋ ਵਿਦਾ ਹੋਏ ਕਰ ਗਏ
ਕੋਈ ਪੰਜ ਦਿਨਾਂ ਬਾਅਦ ਕੋਈ ਹਫ਼ਤੇ ਬਾਅਦ ਕੋਈ ਦਸ ਦਿਨਾਂ ਬਾਅਦ ਸਤਿਗੁਰਾਂ ਕੋਲੋਂ ਵਾਰੋ ਵੇਰੀ ਵਿਦਾਇਗੀ ਮੰਗਦੇ ਆਗਿਆ ਮੰਗ ਕੇ ਮਹਾਰਾਜ ਜੀ ਕੋਲ ਵਿਦਾ ਹੋ ਕੇ ਘਰਾਂ ਨੂੰ ਪਰਤਦੇ ਹਨ
ਜਾਏ ਸੁਧਾ ਸਰ ਮੱਜਣ ਕੀਏ
ਔਰ ਉਹਨਾਂ ਵਿੱਚੋਂ ਬਹੁਤੇ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਚੱਲ ਕੇ ਕਹਿੰਦੇ ਵੀ ਦਰਬਾਰ ਸਾਹਿਬ ਜ਼ਰੂਰ ਜਾਣਾ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਕਿਉਂਕਿ ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦਪੁਰੇ ਨਗਰ ਵਿੱਚ ਸਨ ਤੇ ਉੱਥੇ ਦਰਸ਼ਨ ਕਰਕੇ ਫਿਰ ਦਰਬਾਰ ਸਾਹਿਬ ਆਉਂਦੇ ਸਿੱਖ ਆ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਤਾਲ ਵਿੱਚ ਅਮਰ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਦੇ ਹਨ
ਅਪਰ ਤੀਰਥਨ ਕੇ ਇਸ਼ਨਾਨੇ
ਕੇਵਲ ਅੰਮ੍ਰਿਤਸਰ ਸਰੋਵਰ ਚ ਹੀ ਨਹੀਂ ਬਾਕੀ ਜਿਹੜੇ ਹੋਰ ਤੀਰਥ ਵੀ ਨੇ ਅੰਮ੍ਰਿਤਸਰ ਸਾਹਿਬ ਚ ਕੌਲਸਰ ਸਾਹਿਬ ਹੈ ਰਾਮਸਰ ਸਾਹਿਬ ਹੈ ਸੰਤੋਖਸਰ ਸਾਹਿਬ ਹੈ ਵਿਵੇਕਸਰ ਸਾਹਿਬ ਹੈ ਇਹਨਾਂ ਸਰੋਵਰਾਂ ਵਿੱਚ ਵੀ ਜਾ ਕੇ ਗੁਰਸਿੱਖ ਇਸ਼ਨਾਨ ਕਰਦੇ ਹਨ
ਮਨ ਭਾਵਤ ਕਰ ਸਦਨ ਪਿਆਨੇ
ਮਨ ਭਾਉਂਦੇ ਦਰਸ਼ਨ ਇਸ਼ਨਾਨ ਕਰਕੇ ਗੁਰਸਿੱਖ ਆਪਣੇ ਘਰਾਂ ਨੂੰ ਗਏ ਨੇ
ਇਮ ਸਤਿਗੁਰ ਤਹਿ ਕਰਤ ਬਿਲਾਸ
ਇਸ ਤਰ੍ਹਾਂ ਸ੍ਰੀ ਹਰਗੋਬਿੰਦ ਨਗਰ ਵਿਖੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਅਨੇਕ ਪ੍ਰਕਾਰ ਦੇ ਬਿਲਾਸ ਕਰਦੇ ਨੇ ਬਿਆਸ ਦਰਿਆ ਦੇ ਕੰਢੇ ਤੇ ਸਤਿਗੁਰੂ ਜੀ ਚੋਜ ਕਰਦੇ ਹਨ
ਰਹੇ ਹਜ਼ਾਰੋਂ ਸੇਵਕ ਪਾਸ
ਸੈਂਕੜਿਆਂ ਦੀ ਗਿਣਤੀ ਚ ਮਹਾਰਾਜ ਜੀ ਦੇ ਸੇਵਕ ਸਤਿਗੁਰਾਂ ਦੇ ਪਾਸ ਆ ਕੇ ਰਹਿੰਦੇ ਨੇ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ
ਭੁਗਤ ਮੁਕਤ ਕੀ ਬਖਸ਼ਿਸ਼ ਹੋਤ
ਮਹਾਰਾਜ ਜੀ ਦੇ ਚਰਨਾਂ ਚ ਭੁਗਤੀ ਤੇ ਮੁਕਤੀ ਇਹ ਦੋਵੇਂ ਦਾਨ ਸਤਿਗੁਰੂ ਜੀ ਦੇ ਕੇ ਨਿਵਾਜਦੇ ਭੁਗਤ ਮੁਕਤ ਦਾ ਦਾਨ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ
ਨਿਤ ਪ੍ਰਤ ਸਿੱਖੀ ਅਧਿਕ ਉਦੋਤ
ਨਿਤ ਪ੍ਰਤੀ ਸਤਿਗੁਰਾਂ ਦੀ ਗੁਰਸਿੱਖੀ ਹੋਰ ਵੱਧ ਤੋਂ ਵੱਧ ਪ੍ਰਗਟ ਹੋ ਰਹੀ ਹੈ ਮਹਾਰਾਜ ਜੀ ਦੀ ਸਿੱਖੀ ਦੇ ਵਿੱਚ ਵਾਧਾ ਹੋ ਰਿਹਾ ਹੈ
ਦੋਹਰਾ ਸਿੱਖ ਹੁਤੋ ਗੜੀਆ ਮਹਾ ਰਹਿ ਹਜ਼ੂਰ ਲਹਿ ਗਿਆਨ
ਖਾਲਸਾ ਜੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਿੱਖਾਂ ਵਿੱਚੋਂ ਇੱਕ ਮਹਾਨ ਆਤਮ ਗਿਆਨੀ ਮਹਾਂਪੁਰਖ ਆਤਮ ਰਸੀਏ ਮਹਾਂਪੁਰਖ ਗੁਰਸਿੱਖ ਹੋਏ ਜਿਨ੍ਹਾਂ ਦਾ ਨਾਮ ਸੀ ਭਾਈ ਗੜੀਆ ਜੀ ਭਾਈ ਗੜੀਆ ਜੀ ਜੋ ਸਤਿਗੁਰਾਂ ਦੀ ਹਜ਼ੂਰੀ ਚ ਰਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਹਜ਼ੂਰ ਰਹਿ ਕੇ ਮਹਾਰਾਜ ਜੀ ਕੋਲੋਂ ਗਿਆਨ ਪ੍ਰਾਪਤ ਕਰਦੇ ਆਤਮ ਗਿਆਨੀ ਮਹਾਂਪੁਰਖ ਸੀ ਭਾਈ ਗੜੀਆ ਜੀ ਬ੍ਰਹਮ ਦਾ ਗਿਆਨ ਇਉਂ ਉਜਾਗਰ ਹੋ ਗਿਆ ਸੀ ਅੰਦਰ ਜਿਵੇਂ ਹੱਥ ਦੀ ਤਲੀ ਤੇ ਧਰਿਆ ਆਵਲਾ ਸਾਹਮਣੇ ਦਿਸਦਾ ਇਦਾਂ ਆਤਮਾ ਦਾ ਸਾਕਸ਼ਾਤਕਾਰ ਹੋ ਚੁੱਕਾ ਸੀ ਇਸ ਮਹਾਂਪੁਰਖ ਦੇ ਅੰਦਰ, ਆਤਮਾ ਦੇ ਸਵਰੂਪ ਦੇ ਜਾਣੀ ਹੋ ਗਏ ਸਨ, ਦੇਹ ਅਧਿਆਸ ਬਿਟ ਚੁੱਕਾ ਸੀ। ਅਸੀਂ ਸਾਰੇ ਦੇਹ ਅਧਿਆਸੀ ਹਾਂ ਖਾਲਸਾ ਜੀ, ਅਸੀਂ ਆਪਣੇ ਆਪ ਨੂੰ ਦੇਹਾਂ ਹੀ ਮੰਨਦੇ ਹਾਂ, ਪਰ ਇਹ ਮਹਾਂਪੁਰਖ ਭਾਈ ਗੜੀਆ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਦੇਹ ਅਧਿਆਸ ਤੋਂ ਉੱਪਰ ਉੱਠ ਕੇ ਆਤਮ ਗਿਆਨੀ ਮਹਾਂਪੁਰਖ ਹੋ ਚੁੱਕੇ ਸਨ। ਬ੍ਰਹਮ ਦਾ ਗਿਆਨ ਅੰਦਰ ਸਾਕਸ਼ਾਤਕਾਰ ਹੋ ਚੁੱਕਾ ਸੀ। ਸਰੀਰਾਂ ਦੇ ਪਰਦਿਆਂ ਤੋਂ ਭੇਦਾਂ ਤੋਂ ਰਹਿਤ ਹੋ ਕੇ ਪੰਜਾਂ ਕੋਸ਼ਾਂ ਤੋਂ ਅਤੀਤ ਜੋ ਆਤਮਾ ਦਾ ਸਵਰੂਪ ਹੈ ਉਹਨੂੰ ਇਹ ਜਾਣ ਚੁੱਕੇ ਸਨ।
ਚਰਨ ਕਮਲ ਸੇਵਤ ਸਦਾ ਕਰ ਕਰ ਪ੍ਰੇਮ ਮਹਾਨ।
ਭਾਈ ਗੜੀਆ ਜੀ ਭਾਵੇਂ ਆਤਮ ਗਿਆਨੀ ਨੇ ਪਰ ਫਿਰ ਵੀ ਸਤਿਗੁਰਾਂ ਦੀ ਸੇਵਾ ਨਹੀਂ ਛੱਡਦੇ। ਮਹਾਰਾਜ ਜੀ ਦੇ ਚਰਨ ਕਮਲਾਂ ਦੀ ਸੇਵਾ ਕਰਦੇ ਨੇ, ਬੜੇ ਪ੍ਰੇਮ ਨਾਲ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਰਦੇ ਹਨ।
ਚੌਪਈ ਸ਼੍ਰੀ ਹਰਗੋਬਿੰਦ ਬਲੀ ਬਿਲੰਦ।
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੋ ਮਹਾਨ ਬਲੀ ਹਨ। ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਵੋ ਪਰ ਉਪਕਾਰੀ, ਐਸੇ ਮਹਾਨ ਬਲੀ ਨੇ ਛੇਵੇਂ ਪਾਤਸ਼ਾਹ।
ਸਿੱਖ ਚਕੋਰਨ ਕੋ ਨਿਤ ਚੰਦ।
ਆਪਣੇ ਸਿੱਖਾਂ ਰੂਪੀ ਚਕੋਰਾਂ ਲਈ ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਵਾਂਗੂ ਨੇ, ਜਿਵੇਂ ਚਕੋਰਾਂ ਚੰਨ ਨੂੰ ਵੇਖਦੀਆਂ ਏਦਾਂ ਗੁਰਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦੇ ਹਨ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਬੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਨਿਉ ਕਵਲ ਜਲ ਜਾਣੀਆਂ ਖਿੜ ਮੂੰਹ ਵਿਖਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੁਰੀਦਾਂ ਪਿਰਹੜੀ ਹੋਏ ਨਿਭ ਹੈ ਨਾਲੇ। ਇਹੋ ਜਿਹਾ ਪ੍ਰੇਮ ਮਹਾਰਾਜ ਜੀ ਦੇ ਨਾਲ ਗੁਰਸਿੱਖ ਕਰਦੇ ਜਿਵੇਂ ਚਕੋਰਾਂ ਚੰਨ ਨੂੰ ਵੇਖਦੀਆਂ ਹਨ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਸਿੱਖ ਦਰਸ਼ਨ ਕਰਦੇ ਹਨ।
ਗੜੀਏ ਪ੍ਰਤ ਆਗਿਆ ਫੁਰਮਾਈ।
ਛੇਵੇਂ ਪਾਤਸ਼ਾਹ ਨੇ ਭਾਈ ਗੜੀਆ ਜੀ ਨੂੰ ਆਗਿਆ ਕੀਤੀ। ਭਾਈ ਗੜੀਆ ਜੀ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ,
ਅਬ ਕਸ਼ਮੀਰ ਪੁਰੀ ਕਹੋ ਜਾਈ।
ਕਹਿਣ ਲੱਗੇ ਭਾਈ ਗੜੀਆ ਜੀ ਤੁਸੀਂ ਕਸ਼ਮੀਰ ਜਾਓ, ਕਸ਼ਮੀਰ ਦੇ ਇਲਾਕੇ ਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ।
ਤਹਿ ਕੀ ਕਾਰ ਸਕੇਲ ਬਿਸਾਲਾ।
ਔਰ ਕਸ਼ਮੀਰ ਦੀ ਜਿਹੜੀ ਮਸਨਦ ਦੀ ਮਸੰਦ ਦੀ ਜਿਹੜੀ ਡਿਊਟੀ ਸੀ ਉਹ ਭਾਈ ਗੜੀਆ ਜੀ ਨੂੰ ਬਖਸ਼ੀ ਕਿ ਉੱਥੋਂ ਜਿਹੜੀ ਸੰਗਤ ਹੈ, ਸੰਗਤ ਕੋਲ ਜਿਹੜੀ ਦਸਵੰਧ ਦੀ ਮਾਇਆ ਹੈ ਕਾਰ, ਉਹ ਤੁਸੀਂ ਇਕੱਠੀ ਕਰਕੇ ਗੁਰੂ ਘਰ ਪਹੁੰਚਾਉਣੀ ਹੈ। ਭਾਈ ਗੜੀਆ ਜੀ ਨੂੰ ਮਹਾਰਾਜ ਜੀ ਨੇ ਕਸ਼ਮੀਰ ਦੇ ਇਲਾਕੇ ਦਾ ਮਸੰਦ ਥਾਪ ਕੇ, ਖਾਲਸਾ ਜੀ ਮਸੰਦ ਸ਼ਬਦ ਬੜਾ ਉੱਤਮ ਸ਼ਬਦ ਹੈ ਕਿਉਂਕਿ ਮਸਨਦ ਨਾਲ ਜਿਹਦਾ ਸੰਬੰਧ ਹੋਵੇ ਉਹਨੂੰ ਮਸੰਦ ਕਹਿੰਦੇ ਹਨ। ਗੁਰੂ ਕੀ ਮਸਨਦ ਨਾਲ, ਗੁਰੂ ਕੀ ਗੱਦੀ ਨਾਲ ਜਿਸ ਮਹਾਂਪੁਰਖ ਦਾ ਸੰਬੰਧ ਉਹ ਮਸੰਦ। ਪਰ ਜਦੋਂ ਬਾਅਦ ਵਿੱਚ ਨੌਵੇਂ ਪਾਤਸ਼ਾਹ ਦੇ ਸਮੇਂ ਮਸੰਦ ਪਿੱਟ ਗਏ, ਹੁਣ ਜਿਹਨੂੰ ਗਾਲ ਕੱਢਣੀ ਹੋਵੇ ਉਹਨੂੰ ਮਸੰਦ ਕਹਿ ਦਿਓ, ਇੰਨਾ ਹੀ ਬਹੁਤ ਹੈ। ਜਿਹਨੂੰ ਕਿਸੇ ਨੂੰ ਮਾੜਾ ਕਹਿਣਾ ਹੋਵੇ ਉਹਨੂੰ ਮਸੰਦ ਕਹਿ ਦਿਓ, ਕਿਉਂਕਿ ਉਹਨਾਂ ਦੀਆਂ ਕਰਤੂਤਾਂ ਇਹੋ ਜਿਹੀਆਂ ਹੋ ਗਈਆਂ ਸਨ। ਨਹੀਂ ਤਾਂ ਬੜੀ ਬੜੀ ਉੱਚ ਕੋਟੀ ਦੇ ਮਹਾਂਪੁਰਖ ਨੇ ਮਸੰਦਾਂ ਦੀ ਸੇਵਾ ਨਿਭਾਈ ਹੈ। ਭਾਈ ਗੜੀਆ ਜੀ, ਭਾਈ ਫੇਰੂ ਜੀ ਵਰਗੇ ਮਹਾਂਪੁਰਖ ਇਹ ਸਾਰੇ ਗੁਰੂ ਘਰ ਦੇ ਮਸੰਦ ਸਨ ਜਿਹੜੇ ਮਹਾਰਾਜ ਜੀ ਦੇ ਘਰ ਦੀ ਸੇਵਾ ਕਰਦੇ ਰਹੇ, ਟਹਿਲ ਕਰਦੇ ਰਹੇ। ਭਾਈ ਬੁਲਾਕੀ ਦਾਸ ਜੀ ਵਰਗੇ ਮਹਾਂਪੁਰਖ ਤੋਂ ਇਹ ਸਾਰੇ ਮਸੰਦ ਸਨ ਜਿਹੜੇ ਗੁਰੂ ਘਰ 'ਚ ਸੇਵਾ ਕਰਦੇ ਸੀ। ਤੋ ਭਾਈ ਗੜੀਆ ਜੀ ਨੂੰ ਮਹਾਰਾਜ ਜੀ ਨੇ ਮਸੰਦ ਬਣਾ ਕੇ ਭੇਜਿਆ ਕਸ਼ਮੀਰ ਦੇ ਇਲਾਕੇ ਦਾ ਕਿ ਤੁਸੀਂ ਉੱਥੇ ਜਿਹੜੀ ਸੰਗਤ ਦੀ ਦਸਵੰਧ ਦੀ ਮਾਇਆ ਹੈ ਉਹ ਇਕੱਤਰ ਕਰਕੇ ਗੁਰੂ ਘਰ ਪਹੁੰਚਦੀ ਕਰਨੀ ਹੈ।
ਲੈ ਆਵੋ ਇਤਰਹਿ ਕਿਤ ਕਾਲਾ।
ਔਰ ਮਾਇਆ ਜਿਹੜੀ ਇਕੱਤਰ ਕਰਕੇ ਤੁਸੀਂ ਗੁਰੂ ਘਰ ਲਿਆਉਣੀ ਹੈ ਭਾਈ ਗੜੀਆ ਜੀ, ਕਦੇ ਇੱਥੇ ਸਾਡੇ ਕੋਲ ਆ ਕੇ ਕੁਝ ਦਿਨ ਰਹਿ ਗਏ, ਕਦੇ ਕਸ਼ਮੀਰ ਚਲੇ ਗਏ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ।
ਸੁਣ ਗੜੀਏ ਕਰ ਹਿਰਦੇ ਆਨੰਦ।
ਮਹਾਰਾਜ ਜੀ ਦਾ ਹੁਕਮ ਸੁਣ ਕੇ ਭਾਈ ਗੜੀਆ ਜੀ ਦਾ ਹਿਰਦਾ ਬੜਾ ਆਨੰਦਿਤ ਹੋਇਆ ਕਿ ਛੇਵੇਂ ਪਾਤਸ਼ਾਹ ਨੇ ਮੇਰੀ ਸੇਵਾ ਲਾਈ ਹੈ, ਮਹਾਰਾਜ ਜੀ ਨੇ ਮੈਨੂੰ ਹੁਕਮ ਕੀਤਾ, ਗੁਰਦੇਵ ਨੇ ਸੇਵਾ ਬਖਸ਼ਿਸ਼ ਕੀਤੀ ਹੈ। ਤੋ ਭਾਈ ਗੜੀਆ ਜੀ ਬੜੇ ਪ੍ਰਸੰਨ ਹੋਏ, ਬਹੁਤ ਖੁਸ਼ ਹੋਏ। ਗੁਰਸਿੱਖ ਉਦੋਂ ਬੜਾ ਖੁਸ਼ ਹੁੰਦਾ ਜਦੋਂ ਇਹਨੂੰ ਗੁਰੂ ਦਾ ਹੁਕਮ ਪ੍ਰਾਪਤ ਹੋਵੇ। ਗੁਰਸਿੱਖ ਨੂੰ ਖੁਸ਼ੀ ਹੁੰਦੀ ਹੈ ਜਦੋਂ ਗੁਰੂ ਦਾ ਹੁਕਮ ਸੁਣੇ ਕਿ ਸਤਿਗੁਰਾਂ ਨੇ ਮੇਰੇ ਪ੍ਰਤੀ ਹੁਕਮ ਕੀਤਾ, ਗੁਰਸਿੱਖ ਨੂੰ ਚਾਅ ਚੜ੍ਹ ਜਾਂਦਾ। ਭਾਈ ਗੜੀਆ ਜੀ ਨੂੰ ਵੀ ਚਾਅ ਚੜ੍ਹ ਗਿਆ ਸੁਣ ਕੇ।
ਮਾਨੀ ਆਗਿਆ ਦੁਆ ਕਰ ਬੰਦ।
ਸਤਿਗੁਰਾਂ ਦੀ ਆਗਿਆ ਸਤ ਕਰਕੇ ਮੰਨੀ, ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦਾ ਹੁਕਮ ਮੰਨਿਆ।
ਬੰਦਨ ਕਰਕੇ ਪਦ ਅਰ ਬਿੰਦ।
ਗੁਰਦੇਵ ਦੇ ਚਰਨਾਂ ਕਮਲਾਂ ਤੇ, ਸੋਹਣਿਆਂ ਚਰਨਾਂ ਕਮਲਾਂ ਤੇ ਭਾਈ ਗੜੀਆ ਜੀ ਨੇ ਵੰਦਨਾ ਕੀਤੀ, ਮੱਥਾ ਟੇਕਿਆ।
ਗਮਨਿਓ ਮਾਰਗ ਪ੍ਰੇਮ ਬਿਲੰਦ,
ਸਤਿਗੁਰਾਂ ਦੇ ਭਾਰੀ ਪ੍ਰੇਮ ਚ ਭੇਜ ਕੇ ਭਾਈ ਗੜੀਆ ਜੀ ਹਰਗੋਬਿੰਦਪੁਰੇ ਨਗਰ ਤੋਂ ਚੱਲ ਪਏ ਕਸ਼ਮੀਰ ਦੇ ਇਲਾਕੇ ਨੂੰ ਤਾਰਨ ਵਾਸਤੇ।
ਨਿਤ ਪ੍ਰਤ ਚਿਤ ਮੂਰਤ ਗੁਰ ਰਾਖੇ,
ਜਿਵੇਂ ਤੁਰੇ ਜਾਂਦੇ ਨੇ ਰਸਤੇ ਚ ਮਹਾਰਾਜ ਜੀ ਦੀ ਮੂਰਤ ਦਾ ਧਿਆਨ ਹਿਰਦੇ ਚ ਵਸਾਉਂਦੇ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੀ ਮੂਰਤ ਮਨ ਮਹਿ ਧਿਆਨ। ਸਤਿਗੁਰਾਂ ਦੀ ਸੋਹਣੀ ਮੂਰਤ ਨੂੰ ਆਪਣੇ ਹਿਰਦੇ ਚ ਵਸਾ ਕੇ ਭਾਈ ਗੜੀਆ ਜੀ ਮਹਾਰਾਜ ਜੀ ਦਾ ਚਿੰਤਨ ਕਰਦਿਆਂ ਚਿਤਵਦਿਆਂ ਜਾ ਰਹੇ ਨੇ।
ਰਸਨਾ ਸਤਨਾਮ ਕੋ ਭਾਖੇ,
ਰਸਨਾ ਤੋਂ ਵਾਹਿਗੁਰੂ 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 ਜਪਦੇ ਜਾ ਰਹੇ ਨੇ। ਹਿਰਦੇ ਚ ਗੁਰੂ ਸਾਹਿਬ ਦਾ ਧਿਆਨ ਹੈ, ਰਸਨਾ ਤੇ ਸਤਿਗੁਰਾਂ ਦਾ ਨਾਮ ਹੈ। ਚਿਤ ਸਿਮਰਨ ਕਰੋ ਨੈਣ ਅਵਲੋਕਨੋ ਵਾਲੀ ਖੇਡ ਬਣੀ ਹੋਈ ਹੈ। ਮਹਾਰਾਜ ਜੀ ਦਾ ਸਿਮਰਨ ਕਰਦਿਆਂ ਜਾ ਰਹੇ ਹਨ।
ਸਨੈ ਸਨੈ ਚੱਲ ਕੇ ਗੁਜਰਾਤ,
ਕਹਿੰਦੇ ਸਹਿਜੇ ਸਹਿਜੇ ਚੱਲਦਿਆਂ ਚੱਲਦਿਆਂ ਭਾਈ ਸਾਹਿਬ ਜੀ ਨਗਰ ਚ ਪਹੁੰਚੇ ਗੁਜਰਾਤ। ਪਾਕਿਸਤਾਨ ਦੇ ਵਿੱਚ ਹੁਣ ਇਹ ਨਗਰ ਰਹਿ ਗਿਆ। ਗੁਜਰਾਤ ਜ਼ਿਲ੍ਹਾ ਹੈ, ਬੜਾ ਵੱਡਾ ਸ਼ਹਿਰ ਹੈ। ਉੱਥੋਂ ਦੀਆਂ ਤਲਵਾਰਾਂ ਬੜੀਆਂ ਪ੍ਰਸਿੱਧ ਨੇ, ਉਹਨਾਂ ਨੂੰ ਗੁਜਰਾਤੀ ਤਲਵਾਰਾਂ ਕਹਿੰਦੇ ਨੇ। ਬੜੀਆਂ ਸੁੰਦਰ ਤਲਵਾਰਾਂ, ਉੱਥੋਂ ਤਲਵਾਰ ਦੇ ਵਿੱਚ ਖਾਲੀਆਂ ਪਈਆਂ ਹੁੰਦੀਆਂ ਤੇ ਉਹ ਗੁਜਰਾਤੀ ਤਲਵਾਰਾਂ ਉਸ ਇਲਾਕੇ ਦੀਆਂ ਬਣਦੀਆਂ। ਸਾਡੇ ਜਿਹੜੇ ਬਜ਼ੁਰਗ ਨੇ ਉਹ ਗੁਜਰਾਤ ਜ਼ਿਲ੍ਹੇ ਚੋਂ ਉਸੇ ਪਾਸਿਓਂ ਆਏ ਲੈਂਦੇ ਪੰਜਾਬ ਚੋਂ, ਤੋ ਗੁਜਰਾਤ ਇਹਨੂੰ ਦੌਲਾਂ ਦੀ ਗੁਜਰਾਤ ਵੀ ਕਹਿੰਦੇ। ਇੱਕ ਗੁਜਰਾਤ ਆਪਣੇ ਹਿੰਦੁਸਤਾਨ ਚ ਸਟੇਟ ਹੈ ਤੇ ਵੱਡਾ ਸੂਬਾ ਹੈ। ਇਹ ਗੁਜਰਾਤ ਸ਼ਹਿਰ ਹੈ, ਜ਼ਿਲ੍ਹਾ ਹੈ ਤੇ ਲੈਂਦੇ ਪੰਜਾਬ ਦੇ ਵਿੱਚ ਹੈ। ਤੋ ਗੁਜਰਾਤ ਨਗਰ ਦੇ ਵਿੱਚ ਭਾਈ ਸਾਹਿਬ ਭਾਈ ਗੜੀਆ ਜੀ ਪਹੁੰਚੇ ਹਨ।
ਪਹੁੰਚਤ ਭਇਓ ਹੁਤੋ ਬਖਿਆਤ,
ਕਹਿੰਦੇ ਉੱਥੇ ਪਹੁੰਚੇ ਤੇ ਪਤਾ ਲੱਗ ਗਿਆ ਸਾਰੇ ਨਗਰ ਨੂੰ ਵੀ ਗੁਰੂ ਘਰ ਦੇ ਬੜੇ ਮਹਾਨ ਸਿੱਖ ਭਾਈ ਸਾਹਿਬ ਭਾਈ ਗੜੀਆ ਜੀ ਆਏ ਨੇ ਸਾਡੇ ਨਗਰ ਗੁਜਰਾਤ ਚ, ਕਿਉਂਕਿ ਗੁਜਰਾਤ ਵਿੱਚ ਬਹੁਤ ਗੁਰਸਿੱਖੀ ਸੀ, ਬਹੁਤ ਸਾਰੇ ਗੁਰਸਿੱਖਾਂ ਦੇ ਘਰ ਸੀ ਗੁਜਰਾਤ ਸ਼ਹਿਰ ਦੇ ਵਿੱਚ। ਤੋ ਭਾਈ ਸਾਹਿਬ ਜਦੋਂ ਉੱਥੇ ਪਹੁੰਚੇ ਤੇ ਸੰਗਤ ਨੂੰ ਪਤਾ ਲੱਗਾ, ਗੁਰਸਿੱਖਾਂ ਨੂੰ ਪਤਾ ਲੱਗਾ,
ਬਸ ਹੈ ਗੁਰੂ ਕੇ ਸਿੱਖ ਸਮੁਦਾਏ।
ਬਹੁਤ ਸਾਰੇ ਸਿੱਖਾਂ ਦਾ ਸਮੁਦਾਇ ਗੁਜਰਾਤ ਸ਼ਹਿਰ ਚ ਵਸਦਾ ਸੀ, ਬਹੁਤ ਸਾਰੇ ਸਿੱਖਾਂ ਦੇ ਘਰ ਸੀ ਇਸ ਸ਼ਹਿਰ ਵਿੱਚ।
ਤਿੰਨੋ ਸੁਣੀ ਗੜੀਆ ਪੁਰ ਆਏ,
ਜਦੋਂ ਉਹਨਾਂ ਸਿੱਖਾਂ ਨੇ ਸੁਣਿਆ ਕਿ ਭਾਈ ਗੜੀਆ ਜੀ ਆਏ ਹਨ,
ਸਭ ਸੰਗਤ ਇਕੱਠੀ ਹੋਏ ਕਰਕੇ,
ਸਾਰੀ ਸੰਗਤ ਇਕੱਠੀ ਹੋ ਗਈ, ਜਿੰਨੇ ਨਗਰ ਦੇ ਸਿੱਖ ਸੀ ਸਾਰੇ ਇਕੱਠੇ ਹੋ ਗਏ।
ਹਿਤ ਸਨਮਾਨ ਭਾਵੋ ਬਹੁ ਧਰਕੇ,
ਭਾਈ ਗੜੀਆ ਜੀ ਦਾ ਸਨਮਾਨ ਕਰਨ ਲਈ ਕਿ ਏਡਾ ਵੱਡਾ ਮਹਾਨ ਗੁਰੂ ਕਾ ਸਿੱਖ ਹੈ, ਨਾਲੇ ਗੁਰੂ ਘਰ ਦੇ ਮਸੰਦ ਨੇ ਤੇ ਕਸ਼ਮੀਰ ਜਾ ਰਹੇ ਨੇ ਤੇ ਛੇਵੇਂ ਪਾਤਸ਼ਾਹ ਨੇ ਵੀ ਗੁਜਰਾਤ ਚਰਨ ਪਾਏ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਗਏ ਆ ਨਾ ਕਸ਼ਮੀਰ ਨੂੰ, ਉਦੋਂ ਛੇਵੇਂ ਪਾਤਸ਼ਾਹ ਵੀ ਇੱਥੇ ਉਤਰੇ ਸਨ। ਤੋ ਸਿੱਖੀ ਬਹੁਤ ਸੀ ਇੱਥੇ, ਉਹਨਾਂ ਆਖਿਆ ਵੀ ਏਡਾ ਵੱਡਾ ਮਾਨ ਸਿੱਖ ਆਇਆ ਸਾਡੇ ਨਗਰ ਚ, ਅੱਜ ਵਾਂਗੂ ਨਹੀਂ ਸੀ ਵੀ ਸਿੱਖ ਨੂੰ ਵੇਖ ਕੇ ਖੁਸ਼ੀ ਨਹੀਂ ਹੁੰਦੀ। ਪੁਰਾਤਨ ਗੁਰਸਿੱਖਾਂ ਨੂੰ ਚਾਅ ਚੜ ਜਾਂਦਾ ਸੀ ਜਦੋਂ ਸੁਣਦੇ ਵੀ ਸਾਡੇ ਨਗਰ ਕੋਈ ਗੁਰੂ ਕਾ ਸਿੱਖ ਆਇਆ। ਤੋ ਸਾਰੀ ਸੰਗਤ ਇਕੱਤਰ ਹੋ ਕੇ ਸਨਮਾਨ ਕਰਨ ਵਾਸਤੇ ਆਈ।
ਮਿਲੇ ਜਾਏ ਕਰ ਨਿਮਰੀ ਹੋਏ,
ਬੜੇ ਵਿਨਿਮਰ ਭਾਵ ਨਾਲ ਆ ਕੇ ਭਾਈ ਗੜੀਆ ਜੀ ਨੂੰ ਮਿਲੇ। ਨਾਲੇ ਭਾਈ ਗੜੀਆ ਜੀ ਬੜੀ ਉੱਚੀ ਕੋਟੀ ਦੇ ਮਹਾਂਪੁਰਖ, ਆਤਮ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਖ ਸਨ। ਤੋ ਸਾਰੀ ਸੰਗਤ ਨੇ ਇਹਨਾਂ ਦਾ ਬੜਾ ਸਨਮਾਨ ਕੀਤਾ, ਇਹਨਾਂ ਨੂੰ ਬੜੀ ਨਿਮਰਤਾ ਭਾਵ ਨਾਲ ਆ ਕੇ ਸੰਗਤ ਮਿਲੀ।
ਮਨੋ ਗੁਰੂ ਕੋ ਦਰਸ਼ਨ ਜੋਏ,
ਕਹਿੰਦੇ ਇੰਨੀ ਭਾਵਨਾ ਨਾਲ ਸਿੱਖਾਂ ਨੇ ਇਹਨਾਂ ਦੇ ਦਰਸ਼ਨ ਕੀਤੇ ਕਿ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਆਏ ਨੇ, ਮਨ ਚ ਇੰਨੀ ਭਾਵਨਾ ਕਿ ਮਾਨੋ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਗਏ। ਕਹਿੰਦੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਆਏ ਨੇ, ਸਾਨੂੰ ਇਹਨਾਂ ਦੇ ਦਰਸ਼ਨ ਹੋ ਗਏ ਨੇ, ਮਾਨੋ ਗੁਰੂ ਸਾਹਿਬ ਦੇ ਹੀ ਹੋ ਗਏ ਦਰਸ਼ਨ। ਇੰਨੀ ਭਾਵਨਾ ਉਹਨਾਂ ਸਿੱਖਾਂ ਦੇ ਹਿਰਦਿਆਂ ਵਿੱਚ ਹੈ।
ਆਪਣੇ ਗ੍ਰਹਿ ਮੈਂ ਆਨ ਉਤਾਰੇ,
ਉਹ ਇੱਕ ਜਿਹੜਾ ਮੁਖੀ ਸਿੱਖ ਸੀ ਉਹਨੇ ਕਿਹਾ ਮਹਾਰਾਜ ਜੀ ਮੈਂ ਭਾਈ ਗੜੀਆ ਜੀ ਨੂੰ ਆਪਣੇ ਘਰ ਉਤਾਰਨਾ। ਉਹਨੇ ਭਾਈ ਗੜੀਆ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਚੱਲ ਕੇ ਉਤਾਰਾ ਕਰੋ। ਤੋ ਭਾਈ ਸਾਹਿਬ ਨੇ ਵੀ ਬੇਨਤੀ ਮੰਨ ਲਈ, और एक सिख दे घर जाके उतारा कीता
ताते जल ते चरण पखारे
उन्हें बड़ी सेवा कीती जल लियांदा जल लिया के पहला भाई गढ़िया जी दे चरण धवाए गर्म पानी लियांदा भी दूरों तुर के आए ने पैदल चल के आए है राह दा थकेवा होवेगा तो गर्म पानी लिया के भाई गढ़िया जी दे चरण धवाए हन
सुंदर सहजा तब डसाए
और भाई साहब जी दे बराजन वास्ते बड़ी सोहनी विछाई कीती बड़ा सोहना पलंगा डाया सोना बिस्तरा बिछाया
अधिक पाओ कर दिए बिठाए
उस बिछाने ते उस आसन ते भाई गढ़िया जी नू बड़े प्रेम नाल बिठाया हाथ जोड़ के बेनती करके बिठाया
सब सिखन चरना अमृत लीना
सिखाए सब ने बड़ी सेवा टहल कीती सब ने अपने हथी सेवा कीती भाई साहब दे चरणा दी कई सिखा ने ता इन्ना प्रेम जागया भी उना दे चरणा दी पौल तक भी ले लई
अपर सेव सब ही बिदकीना
एदा सारी सेवा टहल सिखा ने कीती
स्वादल बहु आहार करवाए
कहिंदे भाई गढ़िया जी वास्ते भोजन तैयार करवाया गुरसिखा ने आप अपने हथी सेवा करके लंगर प्रशादा तैयार कीता
बिनती कर आछे त्रिपताए
और बड़े सनेमर भाव नाल बेनती करके भाई साहब नू प्रशादा छकाया प्रशादा छका के भाई गढ़िये नू तृप्त कीता
एक मिया दौला तिस थान
खालसा जी इसे नगर दे विच एक मिया दौला सी एदे ना ते ही गुजरात नगर दौला दी गुजरात भी इसे करके कहिंदे ए मियां दौला भावे मुसलमान सी पर गुरु घर दा श्रद्धालु सी तो ए मियां दौला इसे नगर गुजरात दा रहन वाला मुसलमान फकीर है
साहब को प्रेमी सो महान
ए गुरु हरगोबिंद साहब ते गुरु अर्जन देव साहब दा बड़ा बड़ा प्रेमी सी जदों महाराज छेवें पातशाह आए सी इत्थे ते उदों इन्हें बड़ी सेवा टहल कीती सी तो गुरु घर दा सतगुरां दे घर दा ए बहुत पक्का श्रद्धालु सेवादार से
संत संग की नित अभिलाखा
और मियां दौला दे मन दे विच हर वेले संत जना दी संगत दी आस रहिंदी मन च इच्छा रहिंदी भी साधुआं दा मेल होवे गुरसिखां दी संगत होवे सतपुरशां दी संगत विच बैठण दा सुभाग मिले
मौला के दर्शन की कांखा
और मन विच मौला दे दर्शनां दी कांखा मौला कहिंदे ने परमात्मा नू जिहड़ा सारियां च मौलिया होया उहनू कहिंदे आ मौला उह अकाल पुरख वाहिगुरू पार ब्रह्म परमेश्वर उहदे दर्शनां दी कांखा सारियां दे विच वर्तन दे विच जिहड़ा वरत रिहा उदे दर्शना दी कांखा सी मियां दौला नू
गड़िये को आवन सुन पायो
जदों मियां दौला ने सुनिया भी भाई गढ़िया जी आए ने महान गुरसिख ने ब्रह्म ज्ञानी गुरसिख ने एडा वड्डा महापुरख साडे नगर विच आया है
प्रेम धार बहु मिल बे आयो
उहने अपने मन च बड़ा प्रेम धारिया और मियां दौला भाई गढ़िया जी नू मिलन वास्ते जिथे भाई साहब जी उतरे सी सिख दे घर उथे चल के आया
जिसमें महा संत के लक्षण
कहिंदे मियां दौला इस भावना नाल आया कि भाई गढ़िया जी विच संत बुणे दे लक्षण ने एक पूर्ण संत दे जेडे लक्षण हुंदे ने ओ सारे लक्षण भाई साहब भाई गढ़िया दे विच हन
पर उपकारी सदा बिचक्षण
और मियां दौला भी संत बिरती वाला सी क्योंकि जेड़ा आप संत बिरती वाला होवेगा उन्हूं ही संत बिरती वाले अगे महापुरखां दे दर्शन हुंदे है ना क्योंकि सुखिए को पेखा सब सुखिया रोगी के भाणा सब रोगी जदा दृष्टि तदा सृष्टि ज्यो जी दृष्टि होवे उहो जी सृष्टि दिसण लग पैंदी है तो यह आप भी मियां दौला संत बिरती वाला सी इस करके भाई गढ़िया जी विच भी इहनूं संत रूप ही नजर आए
देखियो जाए न दुखिया कबै
मियां दौला इहो जिहा परउपकारी संत सी कि किसे दुखी नूं नहीं सी वेख सकदा जे कोई दुखी होना कोई तकलीफ च होना इहने उहदी दुख तकलीफ दूर करन दा यतन करना परउपकारी बिरती सी मियां दौला जी दी
कर अत जतन हतै दुख सबै
और यतन करके वध तो वध यतन करके जे किसे नू कोई पीड़ा होनी दुख तकलीफ होना ਇਹਨੇ ਉਹਦੀ ਦੁੱਖ ਤਕਲੀਫ ਨੂੰ ਦੂਰ ਕਰਨਾ
ਮਨ ਤੇ ਤਨ ਤੇ ਧਨ ਤੇ ਸਦਾ
ਜੇ ਮਨ ਕਰਕੇ ਕਰਨਾ ਤੇ ਮਨ ਕਰਕੇ ਜੇ ਤਨ ਕਰਕੇ ਤਾਂ ਧਨ ਕਰਕੇ ਜੇ ਧਨ ਕਰਕੇ ਕਰ ਸਕੇ ਤੇ ਧਨ ਕਰਕੇ ਤਿੰਨ ਚੀਜ਼ਾਂ ਨੇ ਨਾ ਤਿੰਨ ਚੀਜ਼ਾਂ ਨਾਲ ਅਸੀਂ ਕਿਸੇ ਦੀ ਤਕਲੀਫ ਦੂਰ ਕਰ ਸਕਦੇ ਮਨ ਕਰਕੇ ਤਨ ਕਰਕੇ ਤੇ ਧਨ ਕਰਕੇ ਮਨ ਕਰਕੇ ਕਿਸੇ ਵਾਸਤੇ ਦੁਖੀ ਲਈ ਫਰਿਆਦ ਕਰ ਦੇਣੀ ਮਹਾਰਾਜ ਇਹਦਾ ਦੁੱਖ ਦੂਰ ਹੋ ਜਾਏ ਤਾਂ ਉਹਦੇ ਨਾਲ ਉਹਦੀ ਪੀੜਾ ਦੂਰ ਹੋ ਜਾਣੀ ਤਨ ਕਰਕੇ ਸਰੀਰ ਕਰਕੇ ਕਿਸੇ ਦੇ ਕੰਮ ਆ ਜਾਣਾ ਤੇ ਧਨ ਕਰਕੇ ਕਿਸੇ ਦੇ ਕੰਮ ਆ ਜਾਣਾ ਇਹ ਤਿੰਨੇ ਪ੍ਰਕਾਰ ਦੇ ਪਰਉਪਕਾਰ ਜਿਹੜੇ ਸਨ ਉਹ ਮੀਆਂ ਦੌਲਾਂ ਜੀ ਕਰਦੇ ਸਨ
ਦੁੱਖ ਕੋ ਹਰੈ ਦੁਖੀ ਪਿਖ ਜਦਾ
ਜੇ ਕੋਈ ਦੁਖੀ ਨਜ਼ਰ ਆਵੇ ਤੇ ਜਦਾ ਉਸੇ ਵੇਲੇ ਉਹਦਾ ਦੁੱਖ ਦੂਰ ਕਰਨਾ ਉਹਦੀ ਤਕਲੀਫ ਦੂਰ ਕਰਨੀ
ਰੰਕ ਬ੍ਰਿੰਦ ਕੋ ਜਬ ਹੂੰ ਲਹੈ
ਜੇ ਕੋਈ ਭਿਖਾਰੀ ਵੇਖ ਜਾਣੇ ਕੋਈ ਕੰਗਲੇ ਦਿਸ ਜਾਣੇ ਵੀ ਕਿਸੇ ਕੋਲ ਪ੍ਰਸ਼ਾਦਾ ਕੋਈ ਨੀ ਛਕਣ ਨੂੰ ਜਾਂ ਤਨ ਤੇ ਕੱਜਣ ਨੂੰ ਕੱਪੜਾ ਕੋਈ ਨਹੀਂ
ਛੋਦਿਤ ਰੋ ਬਸਨ ਰਹਿਤ ਜੇ ਰਹੇ
ਜਿਹਦੇ ਕੋਲ ਕੋਈ ਕੱਪੜਾ ਨਾ ਹੋਣਾ ਜਾਂ ਖਾਣ ਨੂੰ ਭੋਜਨ ਨਾ ਹੋਣਾ
ਤਿੰਨ ਸਭ ਕੋ ਮਿਹਨਤੀ ਲਗਾਵੇ
ਤੇ ਉਹਨਾਂ ਨੂੰ ਮਿਹਨਤ ਦੇ ਦਿੰਦਾ ਉਹਨਾਂ ਨੂੰ ਕਹਿੰਦਾ ਸੀ ਆਓ ਆਹ ਕੰਮ ਕਰ ਲਓ ਕੋਈ ਨਾ ਕੋਈ ਕੰਮ ਧੰਦਾ ਏਦਾਂ ਨੀ ਵੀ ਕਿਸੇ ਮੰਗਤੇ ਨੂੰ ਓਦਾਂ ਪੈਸੇ ਫੜਾ ਦੇਣੇ ਏਦਾਂ ਕਰਨਾ ਵੀ ਜੇ ਕੋਈ ਲੋੜਵੰਦ ਹੋਣਾ ਨੂੰ ਕਹਿਣਾ ਵੀ ਆਹ ਤੂੰ ਕੰਮ ਕਰ ਦੇ ਬਦਲੇ 'ਚ ਤੈਨੂੰ ਇੰਨੇ ਪੈਸੇ ਦੇ ਦੇਣਾ ਉਹਨੂੰ ਵੀ ਇਹ ਮਹਿਸੂਸ ਨਾ ਹੋਣਾ ਵੀ ਮੈਨੂੰ ਦਾਨ ਦਿੱਤਾ ਉਹਨੂੰ ਵੀ ਇਹ ਮਨ 'ਚ ਹੋਣਾ ਵੀ ਮੈਂ ਆਪਣੀ ਮਿਹਨਤ ਦੇ ਲਏ ਹੈ ਏਦਾਂ ਦੀ ਪਰਉਪਕਾਰੀ ਬਿਰਤੀ ਸੀ ਮੀਆਂ ਦੌਲਾਂ ਜੀ ਦੀ ਇਹਨਾਂ ਕੋਈ ਨਾ ਕੋਈ ਸੇਵਾ 'ਚ ਲਾ ਦੇਣਾ ਉਹਨਾਂ ਨੂੰ ਕੋਈ ਕੰਮ ਲਾ ਦੇਣਾ ਵੀ ਚੱਲ ਤੂੰ ਭਾਂਡੇ ਮਾਂਜ ਦੇ ਜਾਂ ਤੂੰ ਆਹ ਕੰਮ ਕਰ ਦੇ ਜਾਂ ਤੂੰ ਆਹ ਮਿੱਟੀ ਸਿੱਧੀ ਕਰ ਦੇ ਜਾਂ ਆਹ ਕਾਰਜ ਕਰ ਦੇ ਜਿੱਥੇ ਰਹਿੰਦੇ ਸੀ ਮੀਆਂ ਦੌਲਾਂ ਜੀ ਉੱਥੇ ਕੋਈ ਨਾ ਕੋਈ ਕੰਮ ਲਾ ਲੈਣਾ ਨਾਲੇ ਉਹਨਾਂ ਨੂੰ ਪੈਸੇ ਦੇ ਦੇਣੇ ਏਦਾਂ ਉਹਨਾਂ ਨੂੰ ਕੱਪੜਾ ਟਾਕੀ ਵੀ ਮਿਲ ਜਾਣਾ ਖਾਣ ਨੂੰ ਭੋਜਨ ਮਿਲ ਜਾਣਾ
ਟਹੇ ਕੂਪ ਕੈ ਪੁੱਲ ਬਨਵਾਵੇ
ਪਰਉਪਕਾਰੀ ਇਹ ਬਿਰਤੀ ਵੀ ਜੇ ਕੋਈ ਖੂਹ ਢਹਿ ਜਾਣਾ ਤੇ ਮੀਆਂ ਦੌਲਾਂ ਨੇ ਉਹ ਖੂਹ ਬਣਵਾ ਦੇਣਾ ਕਈ ਵਾਰੀ ਖੂਹ ਦੀ ਮਣੀ ਡਿੱਗ ਪੈਂਦੀ ਖੂਹ ਢੱਠ ਜਾਂਦੇ ਵਿੱਚੋਂ ਤੇ ਖੂਹਾਂ ਦੀ ਮਣੀ ਵਿੱਚੋਂ ਕਢਾ ਕੇ ਉਹਨਾਂ ਨੂੰ ਪੱਕੇ ਕਰਾ ਦੇਣਾ ਜੇ ਕੋਈ ਪੁੱਲ ਟੁੱਟ ਜਾਣਾ ਤੇ ਪੁੱਲ ਬਣਾ ਦੇਣਾ ਏਦਾਂ ਦੀ ਪਰਉਪਕਾਰੀ ਬਿਰਤੀ ਜਿਹੜੀ ਸੀ ਉਹ ਮੀਆਂ ਦੌਲਾਂ ਜੀ ਰੱਖਦੇ ਸੀ ਕੋਈ ਖੂਹ ਢਹਿ ਜਾਣਾ ਕੋਈ ਸਰੋਵਰ ਕੱਚਾ ਹੋਣਾ ਤੇ ਉਹਨੂੰ ਪੱਕਾ ਕਰਾ ਦੇਣਾ ਕਿਤੇ ਕੋਈ ਦਰਖਤ ਬੂਟੇ ਲਵਾ ਦੇਣੇ ਜਾਂ ਕਿਤੇ ਕੋਈ ਧਰਮਸ਼ਾਲਾ ਬਣਾ ਦੇਣੀ ਜਾਂ ਆਉਂਦੇ ਜਾਂਦੇ ਮੁਸਾਫਰਾਂ ਦੇ ਰਹਿਣ ਵਾਸਤੇ ਕੋਈ ਸਰਾਂ ਬਣਾ ਦੇਣੀ ਏਦਾਂ ਦੀਆਂ ਜਿਹੜੀਆਂ ਸੇਵਾਵਾਂ ਸਨ ਉਹ ਮੀਆਂ ਦੌਲਾਂ ਜੀ ਕਰਦੇ ਸਨ
ਬਿਖਮ ਪੰਥ ਕੋ ਸਮ ਕਰਵਾਵੇ
ਜੇ ਕੋਈ ਰਾਹ ਉਬੜ ਖੂਬੜ ਹੋਣਾ ਉਬੜ ਖੂਬੜ ਰਸਤੇ ਨੂੰ ਸਿੱਧਾ ਕਰਾ ਦੇਣਾ ਮੰਨ ਲਓ ਕਈ ਰਾਹ ਉਬੜ ਖੂਬੜ ਹੁੰਦੇ ਟੋਏ ਟਿੱਬੇ ਹੁੰਦੇ ਤੇ ਉਹਨਾਂ ਟੋਇਆਂ ਵਿੱਚ ਮਿੱਟੀ ਪਵਾ ਦੇਣੀ ਤੇ ਰਸਤੇ ਬਣਵਾ ਦੇਣੇ ਏਦਾਂ ਦੀ ਇਹ ਬੜੀ ਸੇਵਾ ਖਾਲਸਾ ਜੀ ਇਹਨੂੰ ਪਰਉਪਕਾਰੀ ਬਿਰਤੀ ਕਹਿੰਦੇ ਮਹਾਂਪੁਰਖਾਂ ਵਿੱਚ ਸਾਧੂਆਂ 'ਚ ਇਹ ਬਿਰਤੀ ਹੁੰਦੀ ਹੈ ਕਿ ਪਰਉਪਕਾਰ ਦੀ ਬਿਰਤੀ ਰੱਖ ਕੇ ਲੋਕਾਂ ਦੇ ਭਲੇ ਵਾਸਤੇ ਕਾਰਜ ਕਰਦੇ ਰਹਿਣਾ ਪੁੱਲ ਬਣਾਉਣੇ ਹੁਣ ਕਿਸੇ ਸਾਧੂ ਦਾ ਕੰਮ ਥੋੜ੍ਹੀ ਹੁੰਦਾ ਇਹ ਤਾਂ ਸਰਕਾਰਾਂ ਦੇ ਕੰਮ ਹੁੰਦੇ ਆ ਪਰ ਜਦੋਂ ਸਰਕਾਰਾਂ ਨਹੀਂ ਵੇਖਦੀਆਂ ਵੀ ਇਹਨਾਂ ਲੋਕਾਂ ਦਾ ਕੋਈ ਭਲਾ ਹੋਣਾ ਉਹਨਾਂ ਦਾ ਧਿਆਨ ਨਹੀਂ ਹੁੰਦਾ ਫਿਰ ਕਈ ਮਹਾਂਪੁਰਖ ਪੁੱਲ ਵੀ ਬਣਾਉਂਦੇ ਆ ਆਕਾਰ ਸੇਵਾ ਵਾਲੀਆਂ ਸੰਪਰਦਾਵਾਂ ਮਹਾਂਪੁਰਖ ਕਿੰਨੇ ਪੁੱਲ ਬਣਾਏ ਨਾ ਤੇ ਕਿੰਨੀਆਂ ਸਰਾਵਾਂ ਆਦਿਕ ਦੀਆਂ ਸੇਵਾਵਾਂ ਕਰਦੇ ਸਾਧੂਆਂ ਦੀ ਪਰਉਪਕਾਰੀ ਬਿਰਤੀ ਹੁੰਦੀ ਤੋ ਮੀਆਂ ਦੌਲਾਂ ਜੀ ਦੀ ਵੀ ਇਹ ਬਿਰਤੀ ਸੀ ਕਿਤੇ ਪੁੱਲ ਬਣਾ ਦੇਣਾ ਕਿਤੇ ਸਰੋਵਰ ਪੱਕਾ ਕੋਈ ਕਰਾ ਦੇਣਾ ਕਿਤੇ ਕੋਈ ਸਰਾਂ ਬਣਾ ਦੇਣੀ ਜੇ ਰਸਤਾ ਖਰਾਬ ਹੋਣਾ ਉਬੜ ਖੂਬੜ ਉਹ ਸੜਕਾਂ ਵੀ ਬਣਾਉਣੀਆਂ ਤੇ ਉਹ ਆਪ ਵੀ ਕਈ ਵਾਰੀ ਆਪਣੇ ਹੱਥੀਂ ਸੇਵਾ ਕਰਨੀ ਉੱਥੇ ਕਾਮੇ ਲਾਣੇ ਜਿਹੜੇ ਉਹ ਗਰੀਬ ਗੁਰਬੇ ਨੂੰ ਕਾਮੇ ਲਾ ਲੈਣਾ ਨਾਲੇ ਉਹਨਾਂ ਨੂੰ ਮਜ਼ਦੂਰੀ ਦੇ ਦੇਣੀ ਨਾਲੇ ਉਹਨਾਂ ਨੂੰ ਕੋਲੋਂ ਕੰਮ ਵੀ ਕਰਾ ਲੈਣਾ ਏਦਾਂ ਸੜਕਾਂ ਵੀ ਉਬੜ ਖੂਬੜ ਸਿੱਧੀਆਂ ਕਰਾ ਦੇਣੀਆਂ
ਮਾਰਗ ਪਰ ਤਰਵਰ ਲਗਵਾਵੇ
ਰਸਤੇ ਦੇ ਉੱਤੇ ਦਰਖਤ ਲਵਾਣੇ ਰਾਹਾਂ ਦੇ ਆਮ ਅਕਸਰ ਰਾਹਾਂ ਦੇ ਉੱਤੇ ਦਰਖਤ ਲਾਏ ਜਾਂਦੇ ਸੀ ਕਿ ਲੰਘਣ ਵਾਲੇ ਜਿਹੜੇ ਸਫ਼ਰ ਕਰਨ ਵਾਲੇ ਲੋਕ ਨੇ ਉਹਨਾਂ ਦਿਨਾਂ 'ਚ ਪੈਦਲ ਹੀ ਜਾਇਆ ਕਰਦੇ ਸੀ ਅਤੇ ਉਹ ਛਾਂ 'ਚ ਤੁਰੇ ਤੁਰੇ ਜਾਣ ਉਹਨਾਂ ਨੂੰ ਗਰਮੀ ਨਾ ਸਤਾਵੇ ਫਲਦਾਰ ਬੂਟੇ ਲਾ ਦੇਣੇ ਵੀ ਆਉਂਦੇ ਜਾਂਦਿਆਂ ਨੂੰ ਖਾਣ ਨੂੰ ਫਲ ਵੀ ਮਿਲਣ ਛਾਂ ਵੀ ਮਿਲੇ ਹੁਣ ਤਾਂ ਛੱਡਦੇ ਨਹੀਂ ਨਾ ਕੋਈ ਦਰਖਤ ਰਾਹ 'ਤੇ ਕੋਈ ਦਿਸ ਜੇ ਸਹੀ ਬਸ ਕੁਆੜੀ ਹੱਥ 'ਚ ਹੀ ਫੜੀ ਹੁੰਦੀ ਨਾਲੇ ਛਾਂ ਦੇ ਵਿੱਚ ਬੈਠੇ ਹੁੰਦੇ ਨੇ ਅਤੇ ਛਾਂ 'ਚ ਬਹਿ ਕੇ ਅਤੇ ਦਰਖਤ ਵੱਲ ਵੇਖ ਕੇ ਅੰਦਾਜ਼ਾ ਲਾਉਂਦੇ ਇਹਦਾ ਬਾਲਾ ਬੜਾ ਵਧੀਆ ਬਣੂ ਇਹ ਜਿਹੜੀ ਟਾਹਣੀ ਕੱਟ ਕੇ ਨਾ ਇਹ ਬਾਲਣ ਦੇ ਵਿੱਚ ਚੰਗੀ ਬਾਲਣ ਦੇ ਕੰਮ ਆਵੇ, ਨਾਲੇ ਉਹਦੀ ਛਾਂ ਮਾਣਦੇ ਹੁੰਦੇ ਆ, ਨਾਲੇ ਉਹਦੇ ਪ੍ਰਤੀ ਮਾੜਾ ਸੋਚਦੇ ਹੁੰਦੇ ਆ। ਇਹੋ ਜਿਹੀ ਭੈੜੀ ਬਿਰਤੀ ਕਿਰਤ ਘਣਾ ਵਾਲੀ ਮਨੁੱਖਾਂ ਵਿੱਚ ਆ ਗਈ। ਛੱਡਦੇ ਨਹੀਂ ਕੋਈ ਦਰਖਤ, ਨਾ ਖੇਤ 'ਚ ਛੱਡਿਆ ਕੋਈ ਬੰਨੇ ਡੋਲ 'ਤੇ, ਵੀ ਕਹਿੰਦੇ ਜੀ ਖਤਮ ਹੀ ਕਰ ਦਈਏ, ਵੀ ਪੂਰਾ ਹੱਥ ਧੋ ਕੇ ਹੀ ਪਿੱਛੇ ਪੈ ਗਏ, ਵੀ ਕਿਤੇ ਰਹਿ ਨਾ ਜਾਵੇ ਸਾਹ ਲੈਣ ਨੂੰ, ਕਿਤੇ ਫੇਫੜਿਆਂ ਵਿੱਚ ਆਉਣ ਨੂੰ ਆਕਸੀਜਨ। ਇੱਦਾਂ ਦੀ ਮਾੜੀ ਬਿਰਤੀ ਆ ਗਈ ਲੋਕਾਂ 'ਚ। ਤੋ ਗੁਰਸਿੱਖ ਪਰਉਪਕਾਰੀ ਬਿਰਤੀ ਰੱਖਦੇ, ਵੱਧ ਤੋਂ ਵੱਧ ਦਰਖਤ ਲਾਉਂਦੇ। ਮੀਆਂ ਦੌਲਾ ਜੀ ਨੇ ਵੀ ਰਸਤੇ ਦੇ ਉੱਤੇ ਦਰਖਤ ਲਾਉਣੇ, ਚੰਗੇ ਚੰਗੇ ਵਧੀਆ ਵਧੀਆ ਛਾਂਦਾਰ ਦਰਖਤ ਲਾਉਣੇ, ਫਲਦਾਰ ਬੂਟੇ ਲਾਉਣੇ।
ਜਬੈ ਮਜ਼ੂਰੀ ਬਹੁ ਚੜ ਜਾਏ,
ਕਹਿੰਦੇ ਫਿਰ ਹੁਣ ਜਦੋਂ ਕੰਮ ਕਰਾਉਣਾ, ਹੁਣ ਕਿਹੜਾ ਕੋਈ ਹਲ ਵਗਦੇ ਸੀ ਇਹਨਾਂ ਦੇ ਆਪਣੇ, ਕਿਹੜਾ ਕੋਈ ਆਮਦਨ ਦੇ ਸਾਧਨ ਸੀ, ਜਦੋਂ ਮਜ਼ਦੂਰੀ ਚੜ ਜਾਣੀ ਨਾ ਸਿਰ ਤੇ ਮੀਆਂ ਦੌਲਾਂ ਦੇ, ਲੋਕਾਂ ਨੇ ਤਾਂ ਹੁਣ ਕੰਮ ਕਰਨਾ, ਉਹਨਾਂ ਨੇ ਮਜ਼ਦੂਰੀ ਮੰਗਣੀ। ਜਿਹਨੇ ਕਿਸੇ ਨੇ ਸੜਕ ਬਣਾਉਣੀ ਆ, ਜਾਂ ਜਿਹਨੇ ਕਿਸੇ ਨੇ ਬੂਟਾ ਲਾਉਣਾ, ਜਿਹਨੇ ਖੂਹ ਬਣਾਉਣਾ, ਪੁਲ ਬਣਾਉਣਾ, ਉਹ ਆ ਕੇ ਫਿਰ ਜਦੋਂ ਮਜ਼ਦੂਰੀ ਮੰਗਦੇ, ਜਦੋਂ ਬਹੁਤ ਮਜ਼ਦੂਰੀ ਚੜ ਜਾਂਦੀ ਸਿਰ ਤੇ,
ਜਾਂਚੈ ਨਿਕਟ ਰੰਗ ਸਮੁਦਾਏ,
ਲੋਕਾਂ ਨੇ ਆ ਕੇ ਫਿਰ ਮੰਗਣਾ, ਮੀਆਂ ਜੀ ਸਾਡੀ ਮਜ਼ਦੂਰੀ ਦੇ ਦਿਓ, ਸਾਡੀ ਜਿਹੜੀ ਤਨਖਾਹ ਬਣਦੀ ਆ ਤੁਹਾਡੇ ਕੋਲੋਂ ਦੇ ਦਿਓ।
ਅਵਨੀ ਕੋ ਖਨ ਕੈ ਤਤਕਾਲਾ,
ਇਹੋ ਜਿਹਾ ਕਰਾਮਾਤੀ ਮਹਾਂਪੁਰਖ ਸੀ ਮੀਆਂ ਦੌਲਾ, ਇਹਨੇ ਜ਼ਮੀਨ ਖੋਦਣੀ ਪੈਰ ਦੇ ਨਾਲ ਜਾਂ ਹੱਥ ਦੇ ਨਾਲ, ਨਾ ਏਦਾਂ ਜ਼ਮੀਨ ਨੂੰ ਪੁੱਟਣਾ।
ਦਰਬ ਨਿਕਾਸੈ ਤਹਾਂ ਬਿਸਾਲਾ,
ਪੁੱਟ ਕੇ ਥੱਲਿਓ ਮਾਇਆ ਕੱਢ ਲੈਣੀ, ਰੁਪਈਏ ਨਿਕਲ ਆਉਣੇ, ਜਦੋਂ ਮਿੱਟੀ ਪੁੱਟਣੀ ਥੱਲਿਓ ਪੈਸੇ ਨਿਕਲ ਆਉਣੇ, ਉਹ ਪੈਸੇ ਫਿਰ ਇਹਨੇ ਵੰਡ ਦੇਣੇ ਮਜ਼ਦੂਰਾਂ ਨੂੰ।
ਜਥਾ ਜੋਗ ਸਭ ਹੀ ਕੋ ਦੈ ਕੈ,
ਜਿੰਨੀ ਜਿੰਨੀ ਕਿਸੇ ਦੀ ਮਜ਼ਦੂਰੀ ਉਹਨੂੰ ਦੁੱਗਣੀ ਦੇ ਦੇਣੀ, ਕਹਿੰਦੇ ਲੈ ਬਈ ਖੁੱਲੇ ਗੱਫੇ ਲੈ ਜਾਓ, ਏਦਾਂ ਵੰਡ ਦੇਣੇ। ਜਦੋਂ ਸਾਰਿਆਂ ਨੂੰ ਪੁੱਛ ਲੈਣਾ ਵੀ ਵੰਡੇ ਗਏ, ਹੁਣ ਕੋਈ ਰਹਿ ਤਾਂ ਨਹੀਂ ਗਿਆ, ਕਹਿੰਦੇ ਜੀ ਠੀਕ ਹੈ, ਉੱਥੇ ਫਿਰ ਮਿੱਟੀ ਪਾ ਦੇਣੀ, ਉਹ ਥੱਲੇ ਹੀ ਦੱਬ ਜਾਣਾ। ਮੁੜ ਕੇ ਕਈਆਂ ਨੇ ਲੱਭਣਾ ਤੇ ਆ ਕੇ ਲੱਭਣਾ ਹੀ ਨਾ, ਉੱਥੋਂ ਪੈਸਾ ਕਿੱਥੇ ਗਿਆ। ਇਹੋ ਜਿਹਾ ਕਹਿੰਦੇ ਮਹਾਂਪੁਰਖ ਸੀ ਮੀਆਂ ਦੌਲਾ।
ਪ੍ਰਤਪਾਲਤ ਇਮਰੰਕ ਦਿਖੈ ਕੈ,
ਤਾਂ ਗਰੀਬਾਂ ਨੂੰ ਨਿਮਾਣਿਆਂ ਨੂੰ ਪਾਲਦਾ ਸੀ ਮੀਆਂ ਦੌਲਾ। ਏਦਾਂ ਬਹੁਤ ਸਾਰੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਸਨ।
ਹਿੰਦੂ ਤੁਰਕ ਕੋਈ ਦੁੱਖ ਮਾਹੇ,
ਭਾਵੇਂ ਕੋਈ ਹਿੰਦੂ ਆ ਜਾਏ ਤੇ ਭਾਵੇਂ ਕੋਈ ਮੁਸਲਮਾਨ ਆ ਜਾਏ, ਕਿਸੇ ਨਾਲ ਵਿਤਕਰਾ ਨਹੀਂ ਸੀ ਕਰਦੇ। ਆਪ ਭਾਵੇਂ ਮੀਆਂ ਦੌਲਾ ਜੀ ਮੁਸਲਮਾਨ ਸਨ, ਪਰ ਇਹੋ ਜਿਹੜੇ ਮਹਾਂਪੁਰਖ ਹੁੰਦੇ ਆ ਉਹ ਦੁਨੀਆਂ ਦੇ ਜਿਹੜੇ ਧਰਮ ਮਜ਼ਹਬ ਹੁੰਦੇ ਉਹਨਾਂ ਦੇ ਵੰਡ ਤੋਂ ਉੱਪਰ ਉੱਠ ਜਾਂਦੇ ਆ, ਆਤਮ ਅਵਸਥਾ 'ਚ ਟਿਕ ਜਾਂਦੇ। ਆਤਮਾ ਦਾ ਹੁਣ ਕਿਹੜਾ ਕੋਈ ਮਜ਼ਹਬ ਹੈ, ਆਤਮਾ ਨਾ ਹਿੰਦੂ ਹੈ, ਆਤਮਾ ਨਾ ਮੁਸਲਮਾਨ ਹੈ, ਉਹ ਤਾਂ ਨਿਰਾਕਾਰ ਪਰਮੇਸ਼ਰ ਦਾ ਸਰੂਪ ਹੈ। ਤੇ ਉੱਥੇ ਜਾ ਕੇ ਟਿਕ ਜਾਣਾ, ਕੋਈ ਹਿੰਦੂ ਆ ਜਾਏ ਕੋਈ ਮੁਸਲਮਾਨ ਆ ਜਾਏ, ਵਿਤਕਰੇ ਤੋਂ ਬਿਨਾਂ ਸਾਰਿਆਂ ਦੇ ਨਾਲ ਭਲਾ ਕਰਦੇ ਸਨ।
ਸਭ ਮੀਆਂ ਦੌਲੇ ਟਿਕ ਜਾਹੇ,
ਜਿੰਨੇ ਹਿੰਦੂ ਮੁਸਲਮਾਨ ਜਿਹਨੂੰ ਕੋਈ ਦੁੱਖ ਤਕਲੀਫ ਹੋਣੀ ਗੁਜਰਾਤ ਵਿੱਚ, ਉਹਨਾਂ ਨੇ ਮੀਆਂ ਦੌਲਾ ਦੇ ਕੋਲ ਚੱਲ ਕੇ ਆਉਣਾ।
ਅਰਜ਼ ਗੁਜ਼ਾਰੇ ਹੋਏ ਹਜ਼ੂਰੀ,
ਮੀਆਂ ਦੌਲਾ ਕੋਲ ਆ ਕੇ ਉਹਨਾਂ ਨੇ ਅਰਜ਼ ਕਰਨੀ, ਉਹਨਾਂ ਨੇ ਬੇਨਤੀ ਕਰਨੀ, ਮੀਆਂ ਜੀ ਸਾਡੀ ਆਹ ਤਕਲੀਫ ਹੈ, ਸਾਨੂੰ ਆਹ ਦੁੱਖ ਹੈ,
ਕਰ ਹੈ ਮੁਰਾਦ ਸਭਿਨ ਕੀ ਪੂਰੀ।
ਮੀਆਂ ਦੌਲਾ ਨੇ ਫਿਰ ਉਹਨਾਂ ਦੇ ਦੁੱਖ ਤਕਲੀਫ ਸੁਣ ਕੇ ਦੂਰ ਕਰਨੇ, ਯਤਨ ਕਰਨਾ ਵੀ ਇਹਨਾਂ ਦੀ ਤਕਲੀਫ ਦੂਰ ਹੋ ਜਾਏ। ਜੇ ਕਿਸੇ ਦੀ ਤਕਲੀਫ ਵੱਧ ਹੋਣੀ, ਉਹਦੇ ਲਈ ਅਰਦਾਸ ਕਰਨੀ ਪਰਮੇਸ਼ਰ ਅੱਗੇ, ਐ ਪਰਮੇਸ਼ਰ ਐ ਖੁਦਾ ਇਹਦਾ ਦੁੱਖ ਦੂਰ ਕਰ ਦੇ, ਇਹ ਤੇਰੀ ਸ਼ਰਨ ਆਇਆ, ਤੇਰੇ ਸਾਧੂਆਂ ਦੀ ਸ਼ਰਨ ਆਇਆ, ਤੂੰ ਇਹਦਾ ਦੁੱਖ ਦੂਰ ਕਰ ਦੇ। ਇੱਦਾਂ ਪਰਮੇਸ਼ਰ ਅੱਗੇ ਫਿਰ ਉਹਦੀ ਅਰਦਾਸ ਕਰਨੀ ਤੇ ਉਹਨਾਂ ਦੀ ਮੁਰਾਦ ਹਾਸਲ ਹੋ ਜਾਣੀ, ਜੋ ਉਹਨਾਂ ਨੇ ਮੰਗਣਾ ਉਹਨਾਂ ਨੂੰ ਮਿਲ ਜਾਣਾ।
ਸਹਿਜ ਸੁਭਾਏ ਹੋ ਤੋ ਇਮਰੀਤ,
ਇੱਦਾਂ ਸਹਿਜ ਸੁਭਾਏ, ਇਹ ਜਿਹੜੀ ਰੀਤ ਸੀ, ਇਹ ਜਿਹੜੀ ਮਰਿਆਦਾ ਸੀ ਮੀਆਂ ਦੌਲਾ ਦੇ,
ਸੰਤ ਪ੍ਰੀਤ ਨਿਤ ਚੀਤ ਸੋ ਮੀਤ,
ਸੰਤ ਜਨਾਂ ਨਾਲ ਪ੍ਰੀਤ ਕਰਨੀ, ਉਹਨਾਂ ਨੂੰ ਹੀ ਆਪਣਾ ਮਿੱਤਰ ਸਮਝਣਾ, ਕੋਈ ਸਾਧੂ ਨਗਰ ਵਿੱਚ ਆ ਜਾਣਾ ਉਹਦੀ ਬੜੀ ਸੇਵਾ ਕਰਨੀ ਮੀਆਂ ਦੌਲਾ ਨੇ, ਕੋਈ ਮਹਾਤਮਾ ਆ ਜਾਣਾ ਉਹਦੀ ਬੜੀ ਸੇਵਾ ਕਰਨੀ, ਇਹ ਸੰਤ ਜਨਾਂ ਨਾਲ ਪ੍ਰੀਤ ਕਰਨ ਦੀ ਨਿਤ ਦੀ ਰੀਤ ਸੀ ਇਹਨਾਂ ਦੀ।
ਭਾਈ ਗੜੀਏ ਕੋ ਲਖ ਸੰਤ,
ਇਹਨੇ ਜਦੋਂ ਸੁਣਿਆ ਵੀ ਭਾਈ ਗੜੀਆ ਜੀ ਆਏ ਨੇ, ਵੀ ਉਹ ਮਹਾਨ ਸੰਤ ਨੇ, ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਨੇ,
ਆਇਓ ਮਿਲਨ ਹੇਤ ਹਿਤਵੰਤ,
ਬੜੇ ਹਿਤ ਨਾਲ ਬੜੇ ਪ੍ਰੇਮ ਨਾਲ ਮੀਆਂ ਦੌਲਾ ਜੀ ਭਾਈ ਗੜੀਆ ਜੀ ਨੂੰ ਮਿਲਣ ਵਾਸਤੇ ਆਏ।
ਨਿਕਟ ਹੋਏ ਜਬ ਦਿਖੇ ਪਰਸ ਪਰ,
ਜਦੋਂ ਕੋਲ ਆਏ ਇੱਕ ਦੂਜੇ ਦੇ ਦਰਸ਼ਨ ਕੀਤੇ, ਮੀਆਂ ਦੌਲਾ ਨੇ ਭਾਈ ਗੜੀਆ ਜੀ ਦੇ ਦਰਸ਼ਨ ਕੀਤੇ। ਭਾਈ ਗੜੀਆ ਜੀ ਨੇ ਮੀਆਂ ਦੌਲਾ ਜੀ ਦੇ ਦਰਸ਼ਨ ਕੀਤੇ।
ਕਰ ਬਹੁ ਪਾਓ ਸੁ ਰਹੇ ਹਰਖ ਭਰ,
ਉੱਠ ਕੇ ਮਿਲੇ ਭਾਈ ਗੜੀਆ ਜੀ ਵੀ ਅੱਗੋਂ ਵੀ ਮਹਾਂਪੁਰਖ ਨੇ ਮੀਆਂ ਦੌਲਾ ਜੀ ਤੇ ਮੀਆਂ ਦੌਲਾ ਜੀ ਨੇ ਭਾਈ ਗੜੀਆ ਜੀ ਦੇ ਦਰਸ਼ਨ ਕੀਤੇ। ਖਾਲਸਾ ਜੀ ਬੜੇ ਪ੍ਰੇਮ ਭਾਵ ਨਾਲ ਮਿਲੇ। ਅੱਜ ਦਾ ਕੋਈ ਸਿੱਖ ਹੁੰਦਾ ਉਹਨਾਂ ਫੋਟੋ ਖਿੱਚ ਲੈਣੀ ਸੀ, ਫੋਟੋ ਖਿੱਚ ਕੇ ਭਾਈ ਗੜੀਏ ਦੇ ਖਿਲਾਫ ਫੇਸਬੁੱਕ ਤੇ ਪਾਣੀ ਸੀ ਤੇ ਪਤਾ ਕੀ ਲਿਖਣਾ ਸੀ, ਆਹ ਵੇਖੋ ਭਾਈ ਗੜੀਆ ਇੱਕ ਮੁਸਲਮਾਨ ਨੂੰ ਹੱਥ ਜੋੜ ਕੇ ਪਿਆ ਮਿਲਦਾ। ਇਹ ਪ੍ਰਚਾਰ ਹੋਣਾ ਸੀ ਨਾ, ਇਹ ਉਹੋ ਜਿਹਾ ਵਰਤਾਰਾ ਉਸੇ ਵੇਲੇ ਤੇ ਫਿਰ ਜਿੰਨੇ ਗਿਆਨੀ ਫੇਸਬੁੱਕ ਗਿਆਨੀ ਉਹਨਾਂ ਨੇ ਸਾਰਿਆਂ ਨੇ ਫਿਰ ਆਪਣੀ ਆਪਣੀ ਬਿਰਤੀ ਮੁਤਾਬਕ ਥੱਲੇ ਕਮੈਂਟ ਪਾਉਣੇ ਸੀ। ਭਾਈ ਗੜੀਏ ਨੂੰ ਲਾਲਚ ਮਿਲ ਗਿਆ ਹੋਣਾ, ਇਹ ਜੁੜ ਗਿਆ ਹੋਣਾ ਬਾਦਸ਼ਾਹ ਦੇ ਨਾਲ, ਉਹਨੇ ਦੇ ਦਿੱਤੇ ਹੋਣੇ ਆ ਚਾਰ ਛਿੱਲੜ, ਇੱਦਾਂ ਦੀਆਂ ਗੱਲਾਂ ਬਣਾਉਣੀਆਂ ਸੀ। ਖਾਲਸਾ ਜੀ ਸੰਤ ਕਿਸੇ ਗੁਰਸਿੱਖ ਨੂੰ ਕਿਸੇ ਮਹਾਤਮਾ ਨਾਲ ਮਿਲਣਾ ਹੋਵੇ, ਦੱਸੋ ਭਾਈ ਇਹਦੇ ਵਿੱਚ ਕੀ ਕੋਈ ਆਪੱਤੀ ਹੈ, ਕੀ ਕੋਈ ਕਿੰਤੂ ਪਰੰਤੂ ਦੀ ਬਿਰਤੀ ਹੈ। ਇਹਨਾਂ ਦਾ ਗੁਰੂ ਬਾਬੇ ਤੇ ਵੀ ਸ਼ੱਕ ਕਰਨਾ ਸੀ, ਉਹਨਾਂ ਨੂੰ ਵੀ ਕਹਿ ਦੇਣਾ ਸੀ ਵੀ ਇਹ ਮੱਕੇ ਕੀ ਲੈਣ ਗਏ ਹੈ, ਹਰਿਦੁਆਰ ਕੀ ਲੈਣ ਗਏ ਹੈ, ਉੱਥੇ ਇਹਨਾਂ ਦਾ ਕੀ ਕੰਮ ਹੈ ਕੁਰਸ਼ੇਤਰ ਜਾਣ ਦਾ, ਇੱਦਾਂ ਦੀਆਂ ਗੱਲਾਂ ਕਰਨੀਆਂ ਸੀ। ਤੋ ਭਾਈ ਗੜੀਆ ਜੀ ਨੂੰ ਮਿਲੇ ਆ ਕੇ ਜਦੋਂ, ਤੇ ਭਾਈ ਗੜੀਆ ਜੀ ਨੇ ਵੀ ਉੱਠ ਕੇ ਸਤਿਕਾਰ ਕੀਤਾ ਵੀ ਏਡਾ ਵੱਡਾ ਮਹਾਂਪੁਰਖ ਹੈ, ਮੀਆਂ ਦੌਲਾ ਮੁਸਲਮਾਨ ਹੈ, ਕੀ ਹੈ ਭਾਵੇਂ ਹੈ ਤਾਂ ਪਰਮੇਸ਼ਰ ਦਾ ਪਿਆਰਾ ਨਾ, ਰੱਬ ਦੀ ਬੰਦਗੀ ਕਰਨ ਵਾਲਾ। ਦੋਵਾਂ ਨੇ ਇੱਕ ਦੂਜੇ ਦਾ ਬੜਾ ਸਤਿਕਾਰ ਕੀਤਾ ਪ੍ਰੇਮ ਨਾਲ।
ਖਰੇ ਹੋਏ ਭਰੇ ਅੰਕ ਮਿਲੇ ਹੈ,
ਜੱਫੀ ਪਾ ਕੇ ਮਿਲੇ, ਘੁੱਟ ਕੇ ਗਲਵੱਕੜੀ ਪਾ ਕੇ ਮਿਲੇ, ਤੇ ਕਿਉਂਕਿ ਇਹ ਜਿਹੜੀ ਪ੍ਰੇਮ ਦੀ ਖੇਡ ਹੈ ਗੁਰੂ ਖਾਲਸਾ ਜੀ, ਸਾਚ ਕਹੋ ਸੁਣ ਲਿਹੋ ਸਭਾ ਜਨ ਪ੍ਰੇਮ ਕੀਓ ਤਿਨਹੀਂ ਪ੍ਰਭ ਪਾਇਓ। ਗੁਰਸਿੱਖ ਨੂੰ ਮਹਾਰਾਜ ਜੀ ਨੇ ਈਰਖਾ ਨਹੀਂ ਦਿੱਤੀ, ਈਰਖਾ ਤਾਂ ਅਸੀਂ ਆਪ ਪਾਲੀ ਫਿਰਦੇ ਹਾਂ, ਸਤਿਗੁਰਾਂ ਨੇ ਸਾਨੂੰ ਪ੍ਰੇਮ ਬਖਸ਼ਿਆ, ਸਭ ਨਾਲ ਪ੍ਰੇਮ ਭਾਵ ਨਾਲ ਮਿਲਣਾ ਗਿਲਣਾ, ਗੱਲਬਾਤ ਆਪਣੀ ਕਹਿਣੀ ਅਗਲੇ ਦੀ ਸੁਣਨੀ, ਸੰਤ ਮਿਲਿਆ ਕੁਛ ਸੁਣੀਆਂ, ਕਈਆ ਮਿਲਿਆ ਸੰਤ ਮਸ਼ਟ ਕਰ ਰਹੀ ਹੈ, ਕੋਈ ਰੱਬ ਦਾ ਪਿਆਰਾ ਮਿਲੇ ਉਹਦੇ ਨਾਲ ਮਿਲ ਕੇ ਗੱਲਬਾਤ ਕਰੀਏ, ਕੁਝ ਪੁੱਛੀਏ, ਕੁਝ ਦੱਸੀਏ, ਇਹ ਭਾਵ ਹੋਣਾ ਚਾਹੀਦਾ ਹੈ। ਤੋ ਦੋਵੇਂ ਬੜੇ ਪ੍ਰੇਮ ਨਾਲ ਗਲਵੱਕੜੀ ਪਾ ਕੇ ਮਿਲੇ।
ਬੂਝ ਕੁਸ਼ਲ ਕੋ ਪ੍ਰੀਤ ਟੁਲੇ ਹੈ,
ਇੱਕ ਦੂਜੇ ਦੀ ਕੁਸ਼ਲਤਾ ਪੁੱਛੀ, ਰਾਜੀ ਖੁਸ਼ੀ ਪੁੱਛੀ ਤੇ ਪੁੱਛ ਕੇ ਫਿਰ ਇੱਕ ਦੂਜੇ ਦੇ ਪ੍ਰੇਮ ਚ ਢੁਲ ਗਏ। ਢੁਲ ਗਏ ਦਾ ਮਤਲਬ ਹੁੰਦਾ ਵੀ ਮਿਲ ਹੀ ਗਏ ਪ੍ਰੇਮ ਦੇ ਨਾਲ।
ਪੁਨ ਸਤਿਗੁਰੂ ਮਹਾਤਮ ਕਹੈ,
ਫਿਰ ਸਤਿਗੁਰਾਂ ਦੇ ਘਰ ਦਾ ਮਹਾਤਮ ਭਾਈ ਗੜੀਆ ਜੀ ਨੇ ਕਿਹਾ, ਮੀਆਂ ਦੌਲਾ ਜੀ ਨੇ ਗੁਰੂ ਘਰ ਦੀ ਵਡਿਆਈ ਕੀਤੀ।
ਦੋਨੋ ਮਹਿਮਾ ਮਹਾ ਸੁਲ ਹੈ,
ਦੋਵੇਂ ਗੁਰੂ ਘਰ ਦੀ ਮਹਿਮਾ ਜਾਣਦੇ ਸੀ, ਭਾਈ ਗੜੀਆ ਜੀ ਤਾਂ ਮਹਾਰਾਜ ਜੀ ਦੇ ਸਿੱਖ ਹੈ ਨੀ, ਮੀਆਂ ਦੌਲਾ ਵੀ ਗੁਰੂ ਘਰ ਦੀ ਵਡਿਆਈ ਜਾਣਦਾ ਸੀ, ਉਹਨੇ ਵੀ ਸਤਿਗੁਰਾਂ ਦੇ ਘਰ ਦਾ ਪ੍ਰਤਾਪ ਸੁਣਿਆ ਸੀ, ਉਹਨੇ ਵੀ ਕਿਹਾ ਜਿੰਨਾ ਉਹਨੇ ਜਾਣਿਆ ਉਹਨੇ ਕਿਹਾ, ਜਿੰਨਾ ਭਾਈ ਗੜੀਆ ਜੀ ਜਾਣਦੇ ਉਹਨਾਂ ਨੇ ਕਿਹਾ।
ਲੱਖੋ ਸੇਵਕ ਕਰੇ ਨਿਹਾਲ,
ਮੀਆਂ ਦੌਲਾ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਬੜੇ ਕਿਰਪਾਲੂ ਨੇ, ਉਹਨਾਂ ਆਪਣੇ ਲੱਖਾਂ ਸੇਵਕ ਨਿਹਾਲ ਕੀਤੇ, ਲੱਖਾਂ ਗਿਣਤੀ ਮਿਣਤੀ ਕੋਈ ਨੀ ਕਿ ਕਿੰਨੇ ਕੁ ਸੇਵਕ ਸਿੱਖ ਸਤਿਗੁਰੂ ਜੀ ਨੇ ਨਿਹਾਲ ਕੀਤੇ ਨੇ।
ਜਿਹੇ ਵੱਡ ਭਾਗ ਸੁਮਿਲ ਹੈ ਕਿਰਪਾਲ,
ਜਿਨ੍ਹਾਂ ਦੇ ਵੱਡੇ ਭਾਗ ਨੇ ਉਹੀ ਕਿਰਪਾਲੂ ਸਤਿਗੁਰਾਂ ਨੂੰ ਮਿਲਦੇ ਹੈ, ਜਿਨ੍ਹਾਂ ਦੇ ਭਾਗ ਵੱਡੇ ਉਹਨਾਂ ਦਾ ਗੁਰੂ ਨਾਲ ਮੇਲਾ ਹੁੰਦਾ ਹੈ। ਗੁਰਪੂਰਾ ਭੇਟਿਓ ਵਡਭਾਗੀ ਮਰੈ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਗੁਰੂ ਪੂਰਾ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਭਾਗ ਵੱਡੇ ਹਨ, ਵੱਡਿਆਂ ਭਾਗਾਂ ਵਾਲਿਆਂ ਨੂੰ ਐਸਾ ਸਤਿਗੁਰੂ ਮਿਲਿਆ ਹੈ।
ਤਬ ਮੀਆਂ ਦੌਲਾ ਹਰ ਖਾਏ,
ਇਹ ਮਾਰਗ ਜਿਨ੍ਹਾਂ ਬਤਾਇਆ ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸਰੇ ਹਿਰਦਾ ਗੁਰ ਚਰਨ ਪਿਆਰੇ। ਜਿਨ੍ਹਾਂ ਨੂੰ ਮਹਾਰਾਜ ਸੱਚੀ ਪਾਤਸ਼ਾਹ ਮਿਲੇ ਹੈ ਉਹਨਾਂ ਦੇ ਭਾਗ ਵੱਡੇ, ਪੂਰਵਲੇ ਜਨਮਾਂ ਦੇ ਕਰਮ ਚੰਗੇ। ਤੋ ਮੀਆਂ ਦੌਲਾ ਜੀ ਇਉਂ ਬੈਠੇ ਬਚਨ ਬਿਲਾਸ ਕਰ ਰਹੇ ਨੇ,
ਸਹਿਤ ਬੇਨਤੀ ਬੈਨ ਅਲਾਏ।
ਮੀਆਂ ਦੌਲਾ ਜੀ ਬੋਲੇ, ਹੱਥ ਜੋੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ, ਛੇਵੇਂ ਪਾਤਸ਼ਾਹ ਦਾ ਧਿਆਨ ਹਿਰਦੇ ਚ ਧਾਰਨ ਕਰਕੇ ਭਾਈ ਗੜੀਆ ਜੀ ਦੇ ਵਿੱਚੋਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਕਿ ਉਹ ਗੁਰਸਿੱਖ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਆਏ ਹੈ। ਤੋ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਭਾਈ ਗੜੀਏ ਚੋਂ ਕਰਦੇ ਔਰ ਬੇਨਤੀ ਕਰਦਿਆਂ ਕਹਿਣ ਲੱਗੇ,
ਗੁਰ ਅਰਜਨ ਜੀ ਕੀਨ ਜੋ ਬਾਣੀ।
ਕਹਿਣ ਲੱਗੇ ਭਾਈ ਗੜੀਆ ਜੀ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਬੜਾ ਪਰਉਪਕਾਰ ਕੀਤਾ ਸਾਡੇ ਤੇ, ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਉਹਨਾਂ ਬੜਾ ਭਾਰੀ ਤਰਸ ਕੀਤਾ, ਬੜੀ ਪਿਆਰੀ ਧੁਰਕੀ ਬਾਣੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਇਹ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਦੀ ਮਹਾਰਾਜ ਜੀ ਨੇ ਰਚੀ ਹੈ।
ਸੁਣਨ ਸੁਖਮਨੀ ਚਾਹੇ ਮਹਾਨੀ,
ਸੁਖਮਨੀ ਸਾਹਿਬ ਦੀ ਬਾਣੀ ਸੁਣਨ ਦੀ ਮੇਰੇ ਮਨ ਚ ਚਾਹਨਾ ਰਹਿੰਦੀ ਹੈ।
ਕਿਰਪਾ ਧਾਰ ਅਬ ਮੋਹੇ ਸੁਣਾਵੋ।
ਭਾਈ ਗੜੀਆ ਜੀ, ਤੁਸੀਂ ਆਏ ਹੋ, ਮੈਨੂੰ ਮਹਾਰਾਜ ਜੀ ਦੀ ਬਾਣੀ ਸੁਣਾ ਦਿਓ ਸੁਖਮਨੀ ਸਾਹਿਬ ਦੀ, ਅਰਥਾਂ ਸਮੇਤ। ਕਿ ਸੁਖਮਨੀ ਸਾਹਿਬ ਦੀ ਬਾਣੀ ਦੇ ਮੈਂ ਪਾਠ ਤਾਂ ਸੁਣਦਾ ਹਾਂ, ਪਰ ਅਰਥਾਂ ਦਾ ਮੈਨੂੰ ਬੋਧ ਕੋਈ ਨਹੀਂ। ਭਾਈ ਗੜੀਆ ਜੀ, ਤੁਸੀਂ ਗੁਰੂ ਘਰ ਦੇ ਮਹਾਨ ਸੇਵਕ ਹੋ, ਮੇਰੇ ਤੇ ਕਿਰਪਾ ਕਰਕੇ ਮੈਨੂੰ ਸੁਖਮਨੀ ਸਾਹਿਬ ਦੀ ਬਾਣੀ ਅਰਥਾਂ ਸਮੇਤ ਸਰਵਣ ਕਰਾਓ।
ਕਹੇ ਗੁਰ ਬਾਕਰੀ ਦਾ ਹਰ ਖਾਵੋ।
ਗੁਰੂ ਸਾਹਿਬ ਦੇ ਵਾਕ ਕਹਿ ਕੇ ਮੇਰਾ ਹਿਰਦਾ ਪ੍ਰਸੰਨ ਕਰ ਦਿਓ ਭਾਈ ਗੜੀਆ ਜੀ।
ਜਿਸ ਕੇ ਬਿਖੈ ਸਿਫਤ ਬਹੁ ਮੋਲਾ।
ਸੁਖਮਨੀ ਸਾਹਿਬ ਦੀ ਬਾਣੀ ਐਸੀ ਪਿਆਰੀ ਬਾਣੀ ਹੈ ਜਿਹਦੇ ਵਿੱਚ ਮੌਲਾ ਦੀ ਸਿਫਤ ਹੈ। ਮੌਲਾ ਕਹਿੰਦੇ ਨੇ ਰੱਬ ਨੂੰ, ਉਹ ਮੌਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦੀ ਵਡਿਆਈ ਹੈ, ਉਹਦੀ ਸਿਫਤ ਹੈ।
ਇਮ ਜਬ ਪ੍ਰੇਮ ਧਾਰ ਕਹਿ ਦੌਲਾ।
ਏਦਾਂ ਜਦੋਂ ਮੀਆਂ ਦੌਲਾ ਨੇ ਪ੍ਰੇਮ ਨਾਲ ਬੇਨਤੀ ਕੀਤੀ,
ਸੁਣ ਗੜੀਆ ਤਬ ਲੱਗਿਓ ਸੁਣਾਵਨ।
ਸੁਣ ਕੇ ਭਾਈ ਗੜੀਆ ਜੀ ਫਿਰ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ ਲੱਗੇ। ਰਾਤ ਦਾ ਸਮਾਂ, ਭਾਈ ਗੜੀਏ ਨੇ ਇਹ ਨਹੀਂ ਆਖਿਆ ਮੈਂ ਥੱਕਿਆ ਜੀ, ਦੂਰੋਂ ਚੱਲ ਕੇ ਆਇਆ ਤੇ ਹੁਣ ਤੁਹਾਨੂੰ ਸੁਖਮਨੀ ਸਾਹਿਬ ਸੁਣਾਵਾਂ। ਉਹਨਾਂ ਆਖਿਆ ਮੇਰੇ ਇਹੋ ਭਾਗ ਕਿ ਤੁਸੀਂ ਸੁਣਨ ਆਇਓ, ਬਹਾਨੇ ਨਾਲ ਮੈਂ ਪੜਾਂਗਾ, ਆਪਾਂ ਰਲ ਕੇ ਦੋਵੇਂ ਮਹਾਰਾਜ ਜੀ ਦੀ ਬਾਣੀ ਦੀ ਕਥਾ ਕਰਾਂਗੇ, ਸੁਣਾਂਗੇ। ਚਾਅ ਚੜ ਗਿਆ ਭਾਈ ਗੜੀਏ ਨੂੰ ਵੀ, ਇਹ ਨਹੀਂ ਆਖਿਆ ਉਹ ਕਿੱਥੋਂ ਹਰਗੋਬਿੰਦਪੁਰੋਂ ਤੁਰਿਆ ਤੇ ਪੈਦਲ ਆਇਆ ਜੀ, ਮੈਂ ਤਾਂ ਹੁਣ ਥੱਕ ਗਿਆ ਜੀ, ਇਹ ਨਹੀਂ ਕਿਹਾ। ਮੀਆਂ ਦੌਲਾ ਨੇ ਕਿਹਾ ਸੁਣਾਓ, ਤੇ ਉਹਨੇ ਆਖਿਆ ਮਹਾਰਾਜ ਸਤਿ ਵਚਨ, ਗੁਰਸਿੱਖ ਦਾ ਕਰਤੱਵ ਇਹ ਹੈ ਹਰ ਵੇਲੇ ਮਹਾਰਾਜ ਜੀ ਦੀ ਬਾਣੀ ਪੜਨ ਵਾਸਤੇ ਤਿਆਰ ਬਰ ਤਿਆਰ ਹੀ ਰਹੇ। ਗੁਰਸਿੱਖ ਗੁਰਬਾਣੀ ਪੜਨ ਵਾਸਤੇ ਨਾ ਆਲਸ ਕਰੇ। ਦੁਨੀਆਂ ਦਾ ਕੋਈ ਕੰਮ ਧੰਦਾ ਕਰਨਾ ਹੋਵੇ ਉਦੋਂ ਆਲਸ ਕਰ ਲਓ, ਪਰ ਜਦੋਂ ਬਾਣੀ ਪੜਨ ਦੀ ਗੱਲ ਆਵੇ ਉਦੋਂ ਝੱਟ ਤਿਆਰ ਉਬਰ ਤਿਆਰ ਹੋ ਜਾਏ, ਸਿੱਖ ਸ਼ੇਰ ਬਣ ਜਾਏ ਫਿਰ ਤਾਂ। ਏਦਾਂ ਗੁਰਬਾਣੀ ਚਾਅ ਨਾਲ ਪੜੇ ਭਾਈ ਸਾਹਿਬ ਜੀ। ਭਾਈ ਗੜੀਆ ਜੀ ਸੁਖਮਨੀ ਸਾਹਿਬ ਪੜਨ ਲੱਗੇ, ਸੁਣਾਉਣ ਲੱਗੇ ਨੇ ਭਾਈ ਮੀਆਂ ਦੌਲਾ ਨੂੰ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਕੈ ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ,
ਹੈ ਹੋਵਨ ਹਾਰ,
ਸੰਤ ਕੈ ਸਦਾ ਸੰਗ,
ਧਾਰਾਇਆ ਧਾਰ,
ਠਾਕੁਰ ਹਾਂ ਦਾਸਰੋ,
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਨ,
ਰਾਖੋ ਹੀ ਐ ਪਰੋ, आए
प्रभ शरणागति
पानिध दयाल
एक अखर हर मन बस्त
नानक हो तनिहाल
गुरु नाम जहाज है
चढ़े सो उतरे पार
जो शरदा कर सेवंदे
गुर पार उतारन हार
गुरु नाम जहाज
चढ़े सो उतरे पार
जो शरदा कर सेवंदे
गुर पार उतारन हार
वाहे गुरु जी का खालसा वाहे गुरु जी की फतेह।